ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿਤਰ ਬਿਚਿਤਰ ਬਿਮੋਹਿਤ ਬਿਰਲਾ ਬੁਝੈ ਕੋਈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪ੍ਰੀਤਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਤ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਵਤਸਲ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਗੁਰੂ ਦਰਬਾਰ ਵਿਚ ਆਪਾਂ ਸੁਸ਼ੋਭਿਤ ਹੋਏ ਹਾਂ। ਇਕ ਮੱਖੀ ਕਦੇ ਸਹਿਤ ਪੈਦਾ ਨਹੀਂ ਕਰ ਸਕਦੀ। ਬਹੁਤੀਆਂ ਸਾਰੀਆਂ ਸਹਿਤ ਦੀਆਂ ਮੱਖੀਆਂ ਇਕੱਠੀਆਂ ਹੋ ਕਰਕੇ ਐਸਾ ਖਾਲਸਾ ਜੀ ਸਹਿਤ ਤਿਆਰ ਕਰਦੀਆਂ ਜੋ ਗੁਣਾਂ ਵਿਚ ਭਰਪੂਰ ਹੁੰਦਾ ਔਰ ਦੁਨੀਆਂ ਭਾਲਦੀ ਫਿਰਦੀ ਹੈ। ਇਸੇ ਤਰ੍ਹਾਂ ਭਾਵੇਂ ਆਪਾਂ ਸਾਰੇ ਗੁਰੂ ਵਾਲੇ ਹਾਂ, ਗੁਰੂ ਕਿਆ ਨੇ ਆਪਾਂ ਨੂੰ ਅੰਮ੍ਰਿਤਮਈ ਬਾਣੀ ਬਖਸ਼ੀ ਹੈ, ਸਿਮਰਨ ਕਰਦੇ ਬਾਣੀ ਪੜ੍ਹਦੇ ਭਾਵਨਾ ਰੱਖਦੇ ਸਰੀਰ ਨੂੰ ਸਫਲਾ ਕਰਨ ਵਾਸਤੇ ਸੇਵਾ ਚ ਵੀ ਹਾਜ਼ਰ ਹੁੰਦੇ। ਪਰ ਜਿਹੜੀ ਆਹ ਘੜੀ ਹੈ ਇਕੱਤਰ ਹੋ ਕੇ ਭਾਈ ਅੰਮ੍ਰਿਤਮਈ ਬਾਣੀ ਨੂੰ ਵਿਚਾਰਨਾ, ਜਿਉਂਦਲੇ ਹੱਥ ਟੋਹਣੀ ਹਰਨਾਮ ਹਮਾਰੇ, ਕੋਈ ਐਸਾ ਵਿਅਕਤੀ ਨਹੀਂ ਜਿਹੜਾ ਮਾਰਗ ਨਹੀਂ ਚੱਲਦਾ। ਰਸਤੇ ਤੇ ਸਾਰੀ ਦੁਨੀਆਂ ਚੱਲਦੀ ਆਈ ਚੱਲਦੇ ਰਹਿਣਗੇ, ਪੰਧ ਕਿਸੇ ਦੇ ਮੁੱਕ ਜਾਂਦੇ ਆ ਕਿਸੇ ਦੇ ਨਹੀਂ ਮੁੱਕਦੇ, ਪਰ ਮੁੱਕਦੇ ਉਹਦੇ ਨੇ ਜਿਹਨੂੰ ਬ੍ਰਹਮ ਗਿਆਨੀ ਕਹਿੰਦੇ ਹਨ। ਉਨ੍ਹਾਂ ਚਿਰ ਮਾਰਗ ਨਹੀਂ ਮੁੱਕਦਾ। ਗ੍ਰਿਸਤ ਦਾ ਮਾਰਗ ਹੈ ਕਿ ਬਿਰਧ ਅਵਸਥਾ ਤੱਕ ਆਪਾਂ ਇਸ ਮਾਰਗ ਤੇ ਪੂਰੇ ਚੱਲ ਲਏ, ਨਹੀਂ ਪੁੱਛੋ ਕਿੰਨੇ ਕੰਮ ਰਹਿੰਦੇ ਆ, ਬਹੁਤ ਰਹਿੰਦੇ ਹਲੇ ਤਾਂ। ਜ਼ਿੰਦਗੀ ਜਵਾਬ ਦੇਈ ਜਾਂਦੀ ਹੈ, ਸਵਾਸ ਆਉਣੇ ਨੇ ਖਵਨੀ ਨਹੀਂ, ਪਰ ਹਲੇ ਗ੍ਰਿਸ ਦਾ ਮਾਰਗ ਖਤਮ ਨਹੀਂ ਹੋਇਆ। ਇਸੇ ਤਰ੍ਹਾਂ ਆਵਾਗਮਨ ਦਾ ਮਾਰਗ ਹੈ, ਆਏ ਹਾਂ ਸੰਸਾਰ ਵਿਚ ਰਸਤੇ ਚੱਲ ਕੇ, ਜਾਵਾਂਗੇ ਵੀ ਕਿਸੇ ਰਸਤੇ ਚੱਲ ਕੇ। ਪਰ ਇਹ ਦੇਖ ਲੋ, ਛਿੰਝ ਪੈਂਦੀ ਹੈ, ਸਾਰੇ ਰਾਹਾਂ ਰਾਹ ਭਰੇ ਆਉਂਦੇ ਨੇ ਲੋਕਾਂ ਦੇ, ਭਲਵਾਨ ਵੀ ਜਾਂਦੇ ਹਨ। ਜਦੋਂ ਛਿੰਝ ਸਮਾਪਤ ਹੋ ਜਾਂਦੀ ਹੈ, ਰਸਤਾ ਬਦਲ ਕੇ ਜਾਂਦੇ ਤੁਸੀਂ ਦੇਖੇ ਨੇ ਕੋਈ? ਜਿਹੜੇ ਹਾਰ ਜਾਣ ਉਹਨਾਂ ਨੂੰ ਇੱਕ ਲਾਜ ਆਉਂਦੀ ਹੈ, ਇੱਕ ਲੋਕ ਤਾਨੇ ਮਾਰਦੇ ਨੇ। ਉਹ ਇਕੱਲੇ ਨਹੀਂ ਜਾਂਦੇ ਹਾਰੇ ਹੋਏ, ਜਿਹੜੇ ਉਹਨਾਂ ਦੇ ਪੱਖੀ ਨੇ ਉਹ ਵੀ ਰਸਤਾ ਬਦਲ ਕੇ ਜਾਂਦੇ ਹਨ। ਇਸੇ ਤਰ੍ਹਾਂ ਸਤਸੰਗਤ ਜੀ, ਘਰ ਜਾਸਨ ਵਾਟ ਵਟਾਇਆ, ਆਏ ਤਾਂ ਇੱਥੇ ਗੁਰੂ ਘਰ ਵਿਚ ਆ ਗਏ। ਜੇ ਸਤਸੰਗਤ ਜੀ ਭਾਉ ਭਗਤੀ ਦੇ ਮਾਰਗ ਤੇ ਨਾ ਚੱਲੇ, ਆਪਾਂ ਨੂੰ ਜਮ ਮਾਰਗ ਤੇ ਚੱਲਣਾ ਪਵੇਗਾ। ਉਹ ਜਿਹੜਾ ਗੁਰਪੁਰੀ ਦਾ ਮਾਰਗ ਹੈ ਉਹ ਆਪਾਂ ਨੂੰ ਪ੍ਰਾਪਤ ਨਹੀਂ ਹੋਣਾ। ਜਿਸ ਰਸਤੇ ਚੱਲਣਾ ਹੋਵੇ ਉਸ ਰਸਤੇ ਦੀ ਵਾਕਫੀ ਤਾਂ ਚਾਹੀਦੀ ਹੈ। ਦੋ ਗਿਆਨ ਹੁੰਦੇ ਨੇ, ਇੱਕ ਪਰੋਖ ਗਿਆਨ ਇੱਕ ਅਪਰੋਕਸ਼ ਗਿਆਨ। ਪੁੱਛ ਲੈਣਾ ਭਾਈ ਮੈਨੂੰ ਮਾਲਕਾਂ ਨੇ ਫਲਾਣੇ ਰਸਤੇ ਭੇਜਣਾ, ਕੋਈ ਗਿਆ ਹੋਵੇ ਉਹ ਰਸਤੇ ਮੈਨੂੰ ਦੱਸ ਦਿਓ। ਜਿਹੜਾ ਗਿਆ ਹੁੰਦਾ ਉਹ ਦੱਸ ਦਿੰਦਾ ਆਪਾਂ ਨੂੰ ਕਿ ਇਸ ਤਰ੍ਹਾਂ ਦਾ ਭਾਈ ਵਿਖੜਾ ਪੈਂਡ ਹੈ, ਇਸ ਤਰ੍ਹਾਂ ਦਾ ਸੁਖਾਲਾ ਹੈ। ਇਹਨੂੰ ਪਰੋਖ ਗਿਆਨ ਕਹਿੰਦੇ ਨੇ। ਅਪਰੋਕਸ਼ ਗਿਆਨ ਉਦੋਂ ਹੋਊ ਜਦ ਆਪਾਂ ਰਸਤੇ ਤੁਰੇ ਜਾਂਦੇ ਹੋਵਾਂਗੇ ਨਾਲ ਦੀ ਨਾਲ। ਆਹ ਜਿਹੜੀ ਗੁਰਬਾਣੀ ਹੈ ਇਹ ਸਤਸੰਗ ਜੀ ਪਰੋਖ ਗਿਆਨ ਦਿੰਦੀ ਹੈ। ਹੇ ਪ੍ਰੇਮੀਆਂ, ਸੰਸਾਰ ਦੇ ਰਸਤੇ ਪਰਲੋਕ ਨੂੰ ਜਾਣ ਦੇ ਦੋ ਹਨ, ਰਾਹ ਦੋਵੇ ਇੱਕ ਜਾਣੇ ਸੋਈ ਸਿੱਝ ਸੀ, ਕੁਫਰ ਗੋ ਕੁਫਰਾਣੇ ਪਾਇਆ ਦੱਜ ਸੀ। ਜੇ ਤਾਂ ਜਾਣਾ ਤਾਂ ਗੁਰਪੁਰੀ ਨੂੰ ਤਾਂ ਭਾਈ ਆਹ ਮਾਰਗ ਹੈ, ਪਹਿਲਾਂ ਹੀ ਸੰਗਤ ਤੇ ਆ ਜਾ। ਜੇ ਤੂੰ ਨ ਜਮਾਂ ਦੇ ਬੱਸ ਪੈ ਕੇ ਪੁੱਠੇ ਰਸਤੇ ਜਾਣਾ, ਜਿੱਥੇ ਦੇ ਕੋਹ ਨਹੀਂ ਗਿਣੇ ਜਾਂਦੇ, ਬੈਤਰਨੀ ਨਦੀ ਹੈ, ਬੇਅੰਤ ਸੰਕਟ ਹਨ, ਉਹ ਤੇਰੀ ਮਰਜ਼ੀ ਹੈ, ਉਹ ਵੀ ਰਸਤਾ ਗੁਰਬਾਣੀ ਦੱਸਦੀ ਹੈ। ਸੋ ਸਤਸੰਗਤ ਜੀ, ਗੁਰੂ ਘਰ ਵਿੱਚ ਆਏ ਹਾਂ, ਇਹ ਗਿਆਨ ਪ੍ਰਾਪਤ ਕਰਨ ਵਾਸਤੇ ਬੈਠੇ ਹਾਂ। ਦੂਸਰੇ ਪਾਸੇ ਦ੍ਰਿਸ਼ਟੀ ਦਾ ਬਹੁਤ ਫਰਕ ਹੈ, ਚੋਰ ਦੀ ਨਿਗਾਹ ਵੱਲ ਦੇਖੋ ਹੋਰ ਤਰ੍ਹਾਂ ਦੀ ਹੈ, ਬਦਮਾਸ਼ਾਂ ਦੀ ਹੋਰ ਤਰ੍ਹਾਂ ਦੀ ਹੈ, ਭਗਤਾਂ ਦੀ ਦ੍ਰਿਸ਼ਟੀ ਭਾਈ ਹੋਰ ਤਰ੍ਹਾਂ ਦੀ ਹੈ। ਵਿੱਛੂ ਰੁੜਿਆ ਜਾਂਦਾ ਦਰਿਆ ਵਿੱਚ, ਸਾਧੂ ਦੀ ਦ੍ਰਿਸ਼ਟੀ ਪੈ ਗਿਆ, ਕੱਢਦਾ ਡੰਗ ਮਾਰਦਾ, ਕੱਢਦਾ ਡੰਗ ਮਾਰਦਾ, ਦੇਖਣ ਵਾਲਾ ਕਹਿੰਦਾ ਸੰਤ ਜੀ ਤੇਰੀ ਅਕਲ ਟਿਕਾਣੇ ਹੈ, ਇਹ ਤੇਰੇ ਡੰਗ ਮਾਰਦਾ, ਤੂੰ ਇਹਨੂੰ ਕਿਉਂ ਹੱਥ ਲਾਉਣਾ? ਕਹਿੰਦਾ ਜੇ ਇਹ ਆਪਦਾ ਸੁਭਾਅ ਨਹੀਂ ਛੱਡਦਾ, ਮੈਂ ਆਪਣਾ ਸੁਭਾਅ ਪਰਵਕਾਰ ਵਾਲਾ ਕਿਉਂ ਛੱਡਾਂ? ਸੰਕਟ ਦੀ ਕੋਈ ਪਰਵਾਹ ਨਹੀਂ, ਡੰਗ ਮਾਰ ਰਿਹਾ ਉਹ, ਤਕਲੀਫ ਹੈ ਬੜੀ ਭਾਰੀ, ਪਰ ਫੇਰ ਵੀ ਉਹਦੇ ਬਾਰੇ ਦੇਖਦਾ ਵੀ ਇਹਨੇ ਜਿਹੜਾ ਸੁਭਾਅ ਡੰਗ ਮਾਰਨ ਦਾ ਧਾਰਿਆ ਹੋਇਆ, ਜਦ ਇਸਨੇ ਨਹੀਂ ਆਪਣਾ ਸੁਭਾਅ ਛੱਡਿਆ, ਫਿਰ ਮੈਂ ਚੰਗਾ ਸੁਭਾਅ ਕਿਉਂ ਛੱਡਾਂ? ਜੇ ਮਾੜਾ ਸੁਭਾਅ ਨਹੀਂ ਕੋਈ ਛੱਡਦਾ, ਜਿਹੜਾ ਛੱਡਣੇ ਯੋਗ ਹੈ, ਚੰਗਾ ਤਾਂ ਛੱਡਣਾ ਹੀ ਨਹੀਂ ਚਾਹੀਦਾ। ਸੋ ਸਤ ਸੰਗਤ ਜੀ, ਇਸੇ ਤਰ੍ਹਾਂ ਸੰਗਤ ਵਿੱਚ ਵੀ ਜੇ ਕੋਈ ਫਿੱਕਾ ਬੋਲ ਦੇਵੇ ਆਪਾਂ ਨੂੰ, ਇਸੇ ਤਰ੍ਹਾਂ ਹੀ ਸਮਝ ਲਈਏ, ਉਹਨੂੰ ਆਪ ਨਾ ਫਿੱਕਾ ਬੋਲੀਏ ਕਦੇ ਵੀ, ਕਿ ਜਦ ਇਹ ਆਪਣੇ ਸੁਭਾਅ ਚ ਪਰਪੱਕ ਹੈ, ਮੈਂ ਇਹਦੇ ਨਾਲ ਥੋੜੋ ਰਹਿਣਾ ਹੈ, ਮੈਂ ਆਪਣਾ ਸੁਭਾਅ ਰੱਖਣਾ। ਇਹੋ ਜਿਹੇ ਗੁਰਮੁਖਾਂ ਨੂੰ ਸਤ ਸੰਗਤ ਜੀ, ਸਤਿਗੁਰੂ ਜੀ ਮਨ ਚ ਵਿਰਾਗ ਦੇ ਦਿੰਦਾ ਹੈ, ਵਿਰਾਗ ਵਿਚਾਰ ਆ ਜਾਂਦੀ ਹੈ। ਜਿਸ ਵੇਲੇ ਵਿਚਾਰ ਆ ਜਾਵੇ, ਫਿਰ ਆਪਾਂ ਗੁਰਬਾਣੀ ਦੇ ਆਸਰੇ ਗਿਆਨ ਪ੍ਰਾਪਤ ਕਰ ਲੈਂਦੇ ਹਾਂ। ਗਿਆਨ ਨੂੰ ਚਾਨਣ ਦਾ ਹੈ, ਚਾਨਣੇ ਕਿਹੜੀ ਚੀਜ਼ ਨਹੀਂ ਦਿਸਦੀ, ਉਹ ਪਰਲੋਕ ਦਾ ਮਾਰਗ ਬੈਠਿਆਂ ਨੂੰ ਹੀ ਦਿਸ ਪੈਂਦਾ ਹੈ। ਬਹੁਤ ਭੋਲੇ ਭਾਲੇ ਗੁਰੂ ਕੇ ਸਿੱਖ, ਭਾਈ ਤੋਤਾ, ਭਾਈ ਨਿਵਲਾ, ਭਾਈ ਨਿਹਾਲਾ, ਛੇਵੇਂ ਪਾਤਸ਼ਾਹ ਦੇ ਸਿੱਖ ਹਰਗੋਬਿੰਦਪੁਰੇ, ਜਦੋਂ ਨਿਤਾਨੰਦ ਪੰਡਿਤ ਨੇ ਕਥਾ ਕੀਤੀ ਗਰੜ ਪੁਰਾਣ ਦੀ, ਪਰਲੋਕ ਦਾ ਰਸਤਾ ਦੱਸਿਆ, ਕਥਾ ਤੋਂ ਬਾਅਦ ਕਹਿੰਦੇ ਆਪਸ ਵਿੱਚ ਹੀ ਬੈਠੇ, ਕਹਿੰਦੇ ਜਿਹੜਾ ਪੰਡਿਤ ਰਸਤਾ ਦੱਸਦਾ, ਇਹ ਕਹਿੰਦਾ ਸਾਲ ਵਿੱਚ ਜਾਂਦੇ ਨੇ ਲੋਕ, ਆਪਾਂ ਤਾਂ ਇੱਕ ਕਹਿੰਦਾ ਮੈਂ ਤਾਂ 12 ਘੰਟਿਆਂ ਚ ਜਾ ਕੇ ਮੁੜਿਆ ਹਾਂ, ਦੂਜਾ ਕਹਿੰਦਾ 6ਵੇਂ ਪਾਤਸ਼ਾਹ ਕਿਰਪਾ ਕਰ ਮੈਂ 6ਾਂ ਚ ਮੁੜਿਆ ਹਾਂ, ਇੱਕ ਕਹਿੰਦਾ ਮੈਂ ਘੰਟੇ ਚ ਹੀ, ਚੌਥਾ ਕਹਿੰਦਾ ਜੇ ਗੁਰੂ ਕਿਰਪਾ ਹੋ ਜੇ ਮੈਂ ਤਾਂ ਅੱਖ ਨਹੀਂ ਖੋਲਣ ਮੀਚਣ ਦਿੰਦਾ ਉਨਾ ਚਿਰ ਚ ਮੁੜਿਆ ਹਾਂ। ਪੰਡਿਤ ਦੇ ਵੀ ਸਤਸੰਗ ਜੀ ਕੰਨੀ ਆਵਾਜ਼ ਪੈ ਗਈ, ਹੈਰਾਨ ਪਰੇਸ਼ਾਨ ਕਿ ਮੇਰਾ ਸ਼ਾਸਤਰ ਝੂਠਾ ਕਿ ਸਿੱਖ ਝੂਠੇ, ਗੁਰੂ ਘਰ ਚ ਸਿੱਖ ਰਹਿਣ ਵਾਲੇ। 6ਵੇਂ ਪਾਤਸ਼ਾਹ ਕੋਲੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਪੰਡਿਤ ਜੀ ਤੇਰਾ ਸ਼ਾਸਤਰ ਵੀ ਸੱਚਾ, ਇਹ ਸਾਡੇ ਸਿੱਖ ਵੀ ਸੱਚੇ ਨੇ, ਇਹ ਕਮਾਈ ਵਾਲੇ ਹਨ, ਇਹਨਾਂ ਨੇ ਗੁਰੂ ਘਰ ਘਾੜਨਾ ਘੱਲ ਹੀ ਹੈ, ਇਹਨਾਂ ਨੂੰ ਮਾਰਗ ਉਹ ਦਿਸ ਰਿਹਾ ਹੈ ਪਹਿਲਾਂ ਹੀ। ਸੋ ਉਹ ਮਾਰਗ ਤੋਂ ਸਤਸੰਗ ਜੀ ਆਪਾਂ ਸੁੰਝੇ ਹਾਂ, ਆਪਾਂ ਨੂੰ ਦਿਸ ਨਹੀਂ ਰਿਹਾ ਹੈ, ਉਦੋਂ ਦਿਸੇਗਾ ਜਦੋਂ ਜਮ ਸਿਰ ਦੇ ਉੱਤੇ ਡੰਡਾ ਮਾਰੇਗਾ। ਸੋ ਗੁਰਬਾਣੀ ਨੂੰ ਵਿਚਾਰਨ ਦਾ ਕੀ ਲਾਭ ਹੈ? ਸਹਿਜੇ ਸਹਿਜੇ ਮਨ ਉੱਜਲ ਹੋ ਕੇ ਉਹ ਮਾਰਗ ਦਿਸਣ ਲੱਗ ਜਾਂਦਾ। ਜੇ ਕਿਤੇ ਬ੍ਰਹਮ ਗਿਆਨ ਹੋ ਜਾਵੇ, ਫਿਰ ਤਾਂ ਸਾਰੇ ਹੀ ਮਾਰਗ ਮਿਟ ਜਾਂਦੇ, ਜਾਣਾ ਫਿਰ ਕਿੱਥੇ ਆ? ਬ੍ਰਹਮ ਕੋਲ ਹੀ ਜਾਣਾ, ਬ੍ਰਹਮ ਸਾਰੇ ਹੀ ਵਿਆਪਕ ਹੈ। ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ, ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਨੇ ਕਿਹਾ ਹੇ ਸਤਿਗੁਰੂ ਜੀ, ਮੇਰੀ ਜਿੰਦ ਥੋਤੋਂ ਬਲਿਹਾਰ ਕੁਰਬਾਨ ਜਾਂਦੀ ਹੈ, ਨਾ ਕੱਟੇ ਜਾਣੇ ਵਾਲੇ ਜਿਹੜੇ ਮੇਰੇ ਭਰਮ ਸੀ ਉਹ ਤੁਸੀਂ ਕੱਟ ਕੇ ਰੱਖ ਦਿੱਤੇ। ਉਹ ਅੰਮ੍ਰਿਤ ਭਈ ਬਾਣੀ ਆ ਸਤ ਸੰਗਤ ਜੀ, ਗੁਰਬਾਣੀ ਵਿਚਾਰ ਨੇ ਜਿੰਨਾ ਲਾਭ, ਹੋਰ ਦੁਨੀਆਂ ਦੇ ਉੱਤੇ ਕੋਈ ਲਾਭ ਨਹੀਂ ਹੈ। ਸੋ ਕਬੀਰ ਸਾਹਿਬ ਦੀ ਸਤਸੰਗ ਦੀ ਬਾਣੀ ਸੰਪੂਰਨ ਹੋਈ ਹੈ, ਆਪਾਂ ਵਿਚਾਰੀ ਹੈ ਆਪਦਾ ਰਾਗ ਚ। ਅੱਗੇ ਨਾਮਦੇਵ ਜੀ ਦੇ ਸ਼ਬਦ ਆਰੰਭ ਹੋ ਰਹੇ ਨੇ। ਨਾਮਦੇਵ ਜੀ ਨੂੰ ਪ੍ਰੇਮੀਆਂ ਨੇ ਪੁੱਛਿਆ, ਮਹਾਰਾਜ ਤੁਸੀਂ ਪਰਮੇਸ਼ਰ ਨੂੰ ਕਿੱਥੇ ਦੇਖੇ ਕੀਤਾ, ਵੀ ਕਿੱਥੇ ਰਹਿੰਦਾ ਸਾਨੂੰ ਵੀ ਦੱਸਦੇ ਹੋ? ਮੁਸਲਮਾਨ ਕਹਿੰਦੇ ਆ ਮੱਕੇ ਰਹਿੰਦਾ ਹੈ, ਪਏ ਜਾਰਤ ਨੂੰ ਜਾਂਦੇ ਨੇ, ਦੱਖਣ ਦੇ ਸਰੀਕਾ ਬਾਸਾ ਪੱਛਮ ਅੱਲੋ ਮੁਕਾਮਾ। ਹਿੰਦਵਾਸੀ ਲੋਕ ਦੱਖਣ ਜਵਾਉਂਦੇ ਹੈ, ਆਪ ਦੱਸੋ ਕਿਰਪਾ ਕਰਕੇ ਅਸੀਂ ਉਹੀ ਉਪਦੇਸ਼ ਗ੍ਰਹਿਣ ਕਰਾਂਗੇ। ਸਤ ਸੰਗਤ ਜੀ, ਹੁਣ ਬ੍ਰਹਮਵੇਤਾ ਹੈ ਨਾਮਦੇਵ ਜੀ, ਜਿਸ ਪ੍ਰਕਾਰ ਸ਼ਬਦ ਉਚਾਰ ਰਹੇ ਨੇ, ਇਹ ਗੁਰਬਾਣੀ ਭਾਈ ਗੁਰੂ ਬਾਣੀ ਨਾਲੋਂ ਵੱਖਰੀ ਨਹੀਂ, ਭਗਤਾਂ ਦੀ ਉਹੀ ਸਿਧਾਂਤ ਇੱਕ ਮਿੱਕ ਹੈ। ਸੋ ਵਿਅਕਤੀਆਂ ਨੂੰ ਇਕਾਗਰ ਕਰੀਏ, ਆਪ ਜੀ ਉਚਾਰਦੇ ਨੇ ਆਸਾ ਰਾਗ ਵਿੱਚ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਪਰਮੇਸ਼ਰ ਹੈ ਭਾਈ। ਓਅੰਕਾਰ ਸਾਰਾ ਨੂੰ ਪ੍ਰਕਾਸ਼ਨ ਵਾਲਾ ਹੈ, ਸਭ ਨੂੰ ਗਿਆਨ ਦੇਣ ਵਾਲਾ ਹੈ, ਇੰਦਰੀਆਂ ਵਿੱਚ ਦੇਖਣ ਦਾ, ਸੁੰਘਣ ਦਾ, ਰਸਨਾ ਦੇ ਵਿੱਚ ਸਵਾਦ ਲੈਣ ਦਾ, ਇਹ ਜਿੰਨਾ ਗਿਆਨ ਹੈ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਐਸਾ ਜਿਹੜਾ ਸਰਵ ਕਾ ਪ੍ਰਕਾਸ਼ਕ ਹੈ, ਉਸੇ ਨੇ ਕਲਯੁਗ ਸਤਿਗੁਰ ਨਾਨਕ ਰੂਪ ਧਾਰਿਆ ਹੈ, ਉਸੇ ਨੇ ਆਪਣੇ ਦੇ ਗੁਰੂ ਸਰੂਪ ਧਾਰ ਕੇ ਪ੍ਰਸਾਦ ਕਹੀਏ ਕਿਰਪਾ ਕੀਤੀ ਹੈ, ਪਿਛਲਿਆਂ ਤੇ ਕੀਤੀ, ਹੁਣ ਵੀ ਕਰ ਰਹੇ, ਅੱਗੇ ਨੂੰ ਵੀ ਕਰਨਗੇ। ਇਹ ਨਹੀਂ ਕਿ ਕਿਰਪਾ ਖਤਮ ਹੋ ਗਈ ਹੈ, ਅਸੀਂ ਖਤਮ ਹੋ ਜਾਵਾਂਗੇ, ਚਲੇ ਜਾਵਾਂਗੇ। ਕਿਰਪਾ ਉਵੇਂ ਜਿਵੇਂ ਭਰਪੂਰ ਆ ਗੁਰਬਾਣੀ ਦੇ ਅੰਦਰ, ਇਹ ਵਸਤੂ ਨਿਰਦੇਸ਼ ਮੰਗਣ ਕਰਕੇ ਅੱਗੇ ਉਚਾਰਦੇ ਨੇ ਆਸਾ ਬਾਣੀ।
ਸ੍ਰੀ ਨਾਮਦੇਵ ਜੀ ਕੀ
ਆਸਾ ਰਾਗ ਹੈ, ਬਾਣੀ ਸ੍ਰੋਮਣੀ ਨਾਮਦੇਵ ਜੀ ਦੀ ਆਰੰਭ ਹੋ ਰਹੀ ਹੈ। ਕਥਾ ਇਸੇ ਨੂੰ ਕਹਿੰਦੇ ਹੈ ਕਿ ਇੱਕ ਅੱਖਰ ਵੀ ਅਰਥ ਤੋਂ ਬਿਨਾਂ ਨਹੀਂ ਛੱਡਣਾ ਹੈ। ਭਾਵੇਂ ਸੰਖੇਪ ਕਰੋ, ਭਾਵੇਂ ਸਤ ਸੰਗਤ ਜੀ ਵਿਸਥਾਰ ਨਾ ਕਰੋ, ਗੁਰਬਾਣੀ ਨੂੰ ਇਉਂ ਸਮਝੋ ਕਿ ਇਹ ਅੰਮ੍ਰਿਤ ਰੂਪ ਹੈ, ਅੰਮ੍ਰਿਤ ਦੀ ਘੁੱਟ ਕਿਤੇ ਬਾਕੀ ਨਾ ਰਹਿ ਜਾਵੇ, ਅਸੀਂ ਛੱਕ ਲਈਏ। ਸੋ ਆਪ ਜੀ ਉੱਤਰ ਦਿੰਦੇ ਹਨ,
ਏਕ ਅਨੇਕ ਵਿਆਪਕ ਪੂਰਕ।
ਹੇ ਭਾਈ, ਅਸੀਂ ਤੁਹਾਨੂੰ ਦੱਸਦੇ ਹਾਂ ਵੀ ਪਰਮੇਸ਼ਰ ਕਿੱਥੇ ਮੰਨਿਆ ਅਸੀਂ। ਪੂਰਕ ਉਹ ਪੂਰਿਆ ਹੋਇਆ ਹੈ ਸਾਰੇ ਆਕਾਸ਼ਵਤ, ਨਾਲੇ ਇੱਕੋ ਇੱਕ ਹੈ, ਦੋ ਰੱਬ ਨਹੀਂ ਹਨ, ਇੱਕੋ ਇੱਕ ਹੈ ਔਰ ਵਿਆਪਕ ਹੈ, ਨਾਲੇ ਐ ਜਿਵੇਂ ਆਕਾਸ਼ ਹੈ ਸਾਰੇ, ਸਾਰੇ ਪੂਰਿਆ ਹੋਇਆ ਹੈ, ਅਨੇਕਾਂ ਦੇ ਵਿੱਚ, ਹਿਰਦਿਆਂ ਵਿੱਚ ਹੈ।
ਜਤ ਦੇਖੋ ਤਤ ਸੋਈ।
ਅਸੀਂ ਤਾਂ ਭਾਈ ਜਿੱਥੇ ਜਿੱਧਰ ਕਿੱਧਰ ਦੇਖਦੇ ਹਾਂ ਉਹੀ ਉਹੀ ਹੈ, ਤੂੰ ਹੀ ਤੂੰ, ਤੂੰ ਹੀ ਤੂੰ, ਉਹ ਤੋਂ ਬਿਨਾਂ ਤਾਂ ਕੋਈ ਹੈ ਨਹੀਂ ਭਾਈ। ਲੇਕਿਨ ਅਨੇਕ ਰੂਪ ਹੋ ਰਿਹਾ ਹੈ, ਜਿਤਨੇ ਜੀਵ ਨੇ ਇਹ ਉਸੇ ਨੇ ਰੂਪ ਧਾਰਿਆ ਹੈ, ਅਨੇਕਾਂ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੀ, ਬਹੁਤ ਰੰਗਾਂ ਚ ਆਪ ਹੀ ਖੇਡ ਰਿਹਾ ਹੈ।
ਮਾਇਆ ਚਿੱਤਰ ਵਿਚਿੱਤਰ ਬਿਮੋਹਿਤ।
ਕਹਿੰਦੇ ਜੀ ਫਿਰ ਸਾਰਿਆਂ ਨੂੰ ਤਾਂ ਦੀਂਦਾ ਨਹੀਂ, ਤੁਸੀਂ ਕਹਿੰਦੇ ਹੋ ਇੱਕੋ ਇੱਕੋ ਹੈ। ਕਹਿੰਦੇ ਮਾਇਆ ਚਿੱਤਰ ਵਿਚਿੱਤਰ ਬਿਮੋਹਿਤ, ਜਿਹੜੀ ਮਾਇਆ ਨਾ ਇਹ ਬੜੀ ਚਿੱਤਰ ਸੁੰਦਰ ਹੈ, ਵਿਚਿੱਤਰ ਅਸਚਰਜੀ ਕੌਤਕ ਕਰਨ ਵਾਲੀ, ਇਹਨੇ ਮੋਹਤ ਕਰ ਲਏ ਸਾਰੇ ਜੀਵ। ਭਾਪੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ, ਐਸਾ ਵਿਦਿਆ ਅਗਿਆਨ ਦਾ ਪੜਦਾ ਸੂਖਿਆਂ ਮੂਹਰੇ ਵਿਚਾਰੇ ਰੱਖ ਦਿੱਤਾ, ਦਿਸਣ ਨਹੀਂ ਦਿੰਦੀ ਹੈ। ਇਹ ਮਾਇਆ ਬਹੁਤ ਚਤਰ ਹੈ,
ਬਿਰਲਾ ਬੁਝੈ ਕੋਈ,
ਕੋਈ ਬਿਰਲਾ ਬਿਰਲਾ ਹੀ ਬ੍ਰਹਮ ਨੂੰ ਬੁਝਦਾ ਹੈ, ਨਹੀਂ ਤਾਂ ਸਾਰੇ ਕਹਿੰਦੇ ਵੀ ਮਾਇਆ ਦੀਂਦੀ ਹੈ, ਰੱਬ ਤਾਂ ਦੀਂਦਾ ਨਹੀਂ। ਜਿਵੇਂ ਸਾਰੇ ਕਹਿੰਦੇ ਵੀ ਗਹਿਣੇ ਤਾਂ ਦੀਂਦੇ ਪਰ ਸੋਨਾ ਨਹੀਂ ਦੀਂਦਾ, ਹੁਣ ਸੋਨਾ ਗਹਿਣਿਆਂ ਤੋਂ ਬਾਹਰ ਤਾਂ ਨਹੀਂ ਤੁਰਿਆ ਫਿਰਦਾ। ਇਸੇ ਤਰ੍ਹਾਂ ਸਤ ਸੰਗਤ ਜੀ, ਆਪ ਜੀ ਕਹਿੰਦੇ ਹਨ ਬਿਮੋਹਤ, ਜਿਹੜੇ ਬਿਨਾਂ ਮੋਹ ਤੋਂ ਹੋ ਗਏ ਨਾ ਉਹ ਕੋਈ ਬਿਰਲੇ ਹੀ ਨੇ ਜਿਹੜੇ ਸਮਝਦੇ ਹਨ। ਨਾਮਦੇਵ ਜੀ ਕਹਿੰਦੇ
ਸਭ ਗੋਬਿੰਦ ਹੈ, ਸਭ ਗੋਬਿੰਦ ਹੈ
ਭਾਈ। ਪਹਿਲਾਂ ਸਾਰੇ ਗੋਬਿੰਦ ਸੀ ਪਰਮੇਸ਼ਰ, ਹੁਣ ਵੀ ਸਾਰੇ ਗੋਬਿੰਦ, ਗੋਬਿੰਦ ਤੋਂ ਬਿਨਾਂ ਕੋਈ ਨਹੀਂ ਹੈ, ਅੱਗੇ ਨੂੰ ਵੀ
ਗੋਬਿੰਦ ਬਿਨ ਨਹੀਂ ਕੋਈ,
ਅੱਗੇ ਨੂੰ ਵੀ ਗੋਬਿੰਦ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਹੋਵੇਗਾ। ਤਿੰਨੇ ਕਾਲ ਸਾਰਿਆਂ ਸਮਿਆਂ ਵਿੱਚ ਉਹੀ ਹੈ।
ਸੂਤ ਏਕ
ਗੋਬਿੰਦ ਨਾਮ ਕਿਉਂ ਰੱਖ ਦਿੱਤਾ? ਗੋ ਇੰਦਰੀਆਂ ਸਾਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਉਹ ਗੋ ਨਾ ਧਰਤੀ ਦਾ ਹੈ, ਸਾਰੀ ਧਰਤੀ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਹੈ। ਗੋ ਨਾ ਵੇਦਾਂ ਦੀ ਬਾਣੀ ਦਾ ਹੈ, ਬਾਣੀ ਦੁਆਰਾ ਸਤਸੰਗੀ ਸਾਰਿਆਂ ਦੇ ਅੰਦਰ ਗਿਆਨ ਦੇਣ ਵਾਲਾ ਹੈ। ਸਾਰੇ ਪਰਮੇਸ਼ਰ ਹੀ ਹੈ।
ਸੂਤ ਏਕ ਮਨ ਸਤ ਸਹੰਸ ਜੈਸੇ,
ਕਹਿੰਦੇ ਜੀ ਸਾਨੂੰ ਨੇਚਾ ਨਹੀਂ ਆਉਂਦਾ, ਕਿਰਪਾ ਕਰੋ। ਕਹਿੰਦੇ ਸੂਤ ਏਕ ਮਨ ਸੰਤ ਸਹੰਸ ਜੈਸੇ, ਸੂਤ ਇੱਕੋ ਹੀ ਹੁੰਦਾ ਹੈ। ਜਿਹੜੀਆਂ ਮਾਲਾ ਦੀਆਂ ਮਣੀਆਂ ਹੁੰਦੀਆਂ ਮਣ ਕੇ, ਉਹ ਸੈਂਕੜੇ ਤੇ ਹਜ਼ਾਰਾਂ ਹੁੰਦੇ ਹਨ, ਲੇਕਿਨ ਸਾਰੇ ਮਣ ਕੇ ਸੂਤ ਵਿੱਚ ਹੀ ਪਰੋਏ ਹੁੰਦੇ ਨੇ। ਜੇ ਸੂਤ ਟੁੱਟ ਜੇ ਪਤਾ ਨਹੀਂ ਕਿੱਥੇ ਕਿੱਥੇ ਚਲੇ ਜਾਣਗੇ, ਡਿੱਗ ਪੈਣਗੇ। ਜੇ ਉਹ ਲਾਈਨ ਵਿੱਚ ਹਨ ਤਾਂ ਸੂਤ ਦੀ ਕਿਰਪਾ ਦੇ ਨਾਲ ਹਨ। ਜਿਵੇਂ ਸੂਤ ਸਾਰਿਆਂ ਮਣਕਿਆਂ ਚ ਇੱਕੋ ਹੀ ਪਰੋਇਆ ਹੋਇਆ, ਮਣ ਕੇ ਰੰਗਾਂ ਰੰਗਾਂ ਦੇ ਹਨ, ਐ ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਕੋਈ ਰਜੋ ਗੁਣੀ ਹੈ, ਕੋਈ ਕਿਹੋ ਜਿਹੇ ਸੁਭਾਅ ਵਾਲਾ ਹੈ, ਕੋਈ ਚਾਰ ਪੈਰਾਂ ਪੈਰਾਂ ਵਾਲਾ, ਕੋਈ ਢਿੱਡ ਘਸੀਟ ਕੇ ਤੁਰਨ ਵਾਲੀਆਂ ਜੂਨਾਂ ਨੇ, ਸਾਰੇ ਨਾ ਉਹ ਪਰਮੇਸ਼ਰ ਦੇ ਚੇਤਨ ਸੱਤਾ ਦੇ ਵਿੱਚ ਪਰੋਏ ਹੋਏ ਹਨ। ਜਿਵੇਂ ਹਜ਼ਾਰਾਂ ਮਣ ਕੇ ਇੱਕ ਸੂਤ ਪਰੋਇਆ ਵਿੱਚ ਦੀ ਲੰਘਦਾ ਹੈ, ਐ ਸਾਰਿਆਂ ਦੇ ਅੰਦਰ ਭਾਈ ਗੋਬਿੰਦ ਬ੍ਰਹਮ ਹੈ।
ਪੋਤ ਪੋਤ ਪ੍ਰਭ ਸੋਈ,
ਤਾਣੇ ਪੇਟੇ ਵੱਤ ਉਹ ਇੱਕੋ ਹੀ ਇੱਕ ਹੈ। ਸਤਸੰਗਤ ਜੀ, ਦਿਸ਼ਾ ਦਾ ਫਰਕ ਹੈ। ਜਿਹੜੇ ਚੌੜੇ ਪਾਸੇ ਨੂੰ ਧਾਗੇ ਜਾਂਦੇ ਆ ਕਹਿੰਦੇ ਪੇਟਾ ਹੈ, ਜਿਹੜੇ ਲੰਮੇ ਪਾਸੇ ਨੂੰ ਜਾਂਦੇ ਤਾਣਾ ਹੈ। ਹੈ ਵਿਚਾਰੇ ਧਾਗੇ ਹੀ, ਨਾ ਉਹ ਆਪਾਂ ਹੀ ਕਰਪ ਰਿਹਾ, ਨਾ ਉਧਰਿਆਂ ਧਾਗਿਆਂ ਚ ਕੋਈ ਫਰਕ ਆ, ਨਾ ਉਧਰਿਆਂ ਚ ਆਪਸ ਵਿੱਚ ਹੀ ਇੱਕ ਦਿਸ਼ਾ ਦੇਖ ਕੇ ਕਰਪ ਰਿਹਾ। ਇਸੇ ਤਰ੍ਹਾਂ ਪਰਮੇਸ਼ਰ ਸਾਰੇ ਜੀਵਾਂ ਵਿੱਚ ਵੀ ਉਹੀ ਹੈ। ਜਿਵੇਂ ਇੱਕ ਦੋ ਭਰਾ ਨੇ ਇੱਕ ਮਾਇਆ ਤੋਂ ਖਾਲੀ ਹੈ, ਇੱਕ ਮਾਇਆ ਚ ਭਰਪੂਰ ਆ, ਉਹਨੂੰ ਗਰੀਬ ਕਲਪ ਲਿਆ, ਉਹਨੂੰ ਅਮੀਰ ਕਲਪ ਲਿਆ, ਹੈ ਤਾਂ ਦੋਨੋਂ ਸਕੇ ਭਰਾ ਹੀ ਵਿਚਾਰੇ। ਕਿਉਂ ਭਾਈ, ਜਿਹੜੇ ਮਾਇਆ ਦੇ ਅਧੀਨ ਹੋ ਗਏ ਉਹਨਾਂ ਨੂੰ ਜੀਵ ਕਹਿਣ ਲੱਗ ਗਏ, ਜਿਹੜੇ ਮਾਇਆ ਤੋਂ ਦੇ ਪਿੰਜਰੇ ਚੋਂ ਨਿਕਲ ਗਏ ਸਾਧੂ ਦੀ ਛਾਲ ਮਾਰ ਕੇ, ਉਹ ਬ੍ਰਹਮ ਰੂਪ ਹੋ ਗਏ। ਸਾਧੂ ਬ੍ਰਹਮ ਦਾ ਰੂਪ ਉਹਨਾਂ ਨੇ ਧਾਰਨ ਕੀਤਾ ਹੈ। ਤਾਂ ਭਾਈ ਸਾਰੇ ਇੱਕ ਪਰਮੇਸ਼ਰ ਹੀ ਹੈ।
ਰਹਾਓ ਜਲ ਤਰੰਗ ਅਰਫੀਨ ਬੁੱਧ ਬਦਾ,
ਰਹਾਓ ਸਾਈ ਦੇਖ ਕੇ ਕਹਿੰਦੇ ਹੋਰ ਭਾਈ ਤੁਹਾਨੂੰ ਦ੍ਰਿਸ਼ਟਾਂਤ ਦਿੰਦੇ ਹਾਂ। ਜਲ ਦੇ ਉੱਤੇ ਕੀ ਉੱਠਦਾ ਹੈ? ਲਹਿਰਾਂ। ਫੇਨ ਝੱਗ, ਬੁੱਧ ਬਦਾ ਬੁਲਬਲੇ, ਇਹ ਤਿੰਨ ਸਤਸੰਗ ਜੀ ਜਲ ਦੀਆਂ ਉਪਾਧੀਆਂ ਹਨ। ਪਰ ਉੱਠਦੀਆਂ ਕਿਉਂ ਨੇ? ਪੌਣ ਕਰਕੇ। ਪੌਣ ਨਾ ਵਗੇ ਨਾ ਉੱਥੇ ਝੱਗ ਦੇਖੋਗੇ, ਨਾ ਉੱਥੇ ਭਾਈ ਲਹਿਰ ਦੇਖੋਗੇ, ਨਾ ਕੋਈ ਬੁਲਬੁਲਾ ਹੈ। ਇਸੇ ਤਰ੍ਹਾਂ ਬ੍ਰਹਮ ਦੇ ਵਿੱਚ ਹੀ ਸਤਸੰਗਤ ਜੀ ਜਦੋਂ ਵਾਸ਼ਨਾ ਦੀ ਪੌਣ ਚੱਲਦੀ ਹੈ ਨਾ, ਆਪਾਂ ਵਾਸ਼ਨਾ ਕਰਕੇ ਹੀ ਲਹਿਰਾਂ ਬਣੇ ਹੋਏ ਹਨ। ਜਿਤਨੇ ਜੀਵ ਨੇ ਲਹਿਰਾਂ ਦੀ ਨਿਆਈ ਨੇ। ਹੁਣ ਲਹਿਰ ਕਦੋਂ ਪਾਣੀ ਤੋਂ ਨਿਆਰੀ ਹੈ ਭਾਈ? ਸਾਰੀ ਦੁਨੀਆਂ ਲਹਿਰ ਲਹਿਰ ਕਹੀ ਜਾਂਦੀ ਹੈ, ਪਾਣੀ ਕਿਉਂ ਨਹੀਂ ਕਹਿੰਦੇ ਉਸ ਨੂੰ? ਕਿਉਂ? ਪੌਣ ਦੀ ਵਾਧੀ ਕਰਕੇ ਉਹ ਪਾਣੀ ਨੇ ਬੱਟ ਜੀ ਧਾਰੀ ਹੋਈ ਹੈ, ਗਾਹਾਂ ਗਾਹਾਂ ਤੁਰਿਆ ਜਾਂਦਾ। ਨਾਲੇ ਲਹਿਰ ਗਾਹਾਂ ਜਾਂਦੀ ਨਹੀਂ, ਪ੍ਰਤੀਤ ਹੁੰਦੀ ਹੈ ਗਾਹਾਂ ਨੂੰ ਜਾਂਦੀ, ਉਹ ਹਵਾ ਦਬਾਅ ਪਾ ਕੇ ਗਾਹਾਂ ਲੰਘ ਜਾਂਦੀ ਹੈ, ਉੱਥੇ ਪਾਣੀ ਦਾ ਉੱਥੇ ਉੱਥੇ ਰਹਿ ਜਾਂਦਾ। ਇਧਰਲੇ ਕਿਨਾਰੇ ਦੀ ਲਹਿਰ ਦੂਸਰੇ ਕਿਨਾਰੇ ਨਹੀਂ ਜਾਂਦੀ, ਇਹ ਭ੍ਰਮਤੀ ਹੈ। ਉਹ ਹਵਾ ਹੀ ਦਬਾਅ ਪਾਉਂਦੀ ਤੁਰੀ ਜਾਂਦੀ ਹੈ, ਕਦੇ ਥੱਲੇ ਉੱਤੇ ਕਦੇ ਥੱਲੇ ਉੱਤੇ ਕਰਦੀ ਪਾਣੀ ਨੂੰ। ਜਿੱਥੇ ਜ਼ਿਆਦਾ ਦਬਾਅ ਪਾਉਂਦੀ ਉੱਥੇ ਨੀਵਾਂ ਹੋ ਜਾਂਦਾ ਪਾਣੀ, ਦੂਜੇ ਪਾਸੇ ਨੂੰ ਖਿਸਕ ਜਾਂਦਾ, ਫਿਰ ਦੂਜੇ ਪਾਸੇ ਨੂੰ ਪਾਉਂਦੇ। ਵੱਟਾਂ ਜੀਆਂ ਹੁੰਦੀਆਂ ਜਲਦੀਆਂ, ਵੱਟਾਂ ਕਰਦੀ ਕਰਦੀ ਹਵਾ ਗਾਹ ਲੰਘ ਜਾਂਦੀ ਹੈ, ਲੇਕਿਨ ਪਾਣੀ ਨਹੀਂ ਨੜਦਾ ਉੱਥੋਂ। ਲੇਕਿਨ ਆਪਾਂ ਨੂੰ ਪ੍ਰਤੀਤ ਹੁੰਦਾ ਬਈ ਪਾਣੀ ਸ਼ਾਇਦ ਇਧਰੋਂ ਦੂਜੇ ਕਿਨਾਰੇ ਨੂੰ ਜਾਂਦਾ ਹੋਊ। ਜਾਂਦੇ ਆਪਾਂ ਬੱਸ ਤੇ ਚੜੇ, ਨੱਠੇ ਜਾਂਦੇ, ਆਪਾਂ ਨੂੰ ਬਿਰਛ ਲੱਗਦੇ ਨੇ, ਪਰ ਬਿਰਛ ਤਾਂ ਨੱਠੇ ਨਹੀਂ ਜਾਂਦੇ ਹੁੰਦੇ। ਤਾਂ ਆਪ ਜੀ ਕਹਿੰਦੇ ਹਨ ਜਲ ਤੇ ਭਿੰਨਣਾ,
ਜਲ ਤਰੰਗ ਅਰਫੇਨ ਬੁੱਧ ਬੁੱਧਾ, ਜਲ ਤੇ ਭਿੰਨਣਾ ਹੋਈ।
ਇਹ ਤਿੰਨੇ ਭਾਈ ਜਲ ਤੋਂ ਵੱਖਰੇ ਨਹੀਂ ਹਨ। ਝੱਗ, ਬੁਲਬੁਲੇ, ਲਹਿਰਾਂ, ਇਹ ਜਿਤਨੇ ਜੀਵ ਨੇ ਬ੍ਰਹਮ ਤੋਂ ਨਿਆਰੇ ਨਹੀਂ ਹਨ।
ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ,
ਇਹ ਜਿਹੜਾ ਹੈ ਨਾ ਪਰਪੰਚ, ਪਰ ਵਿਸ਼ੇਸ਼ ਕਰਕੇ ਪੰਜਾਂ ਤੱਤਾਂ ਤੋਂ ਵੀ ਬਣਿਆ ਹੋਇਆ। ਅਸਤੀ ਭੰਤੀ ਪ੍ਰੇਤਾ ਨਾਮ ਰੂਪ ਪਰਪੰਚ, ਸੰਤ ਦੋਹਨ ਕੋ ਪਰਹਰ ਇਨ ਤੀਨੋ ਕੋ ਸੰਚ। ਸਤ ਚੇਤਨ ਆਨੰਦ ਤਿੰਨ ਅਸਥਾਂ ਪਰਮੇਸ਼ਰ ਦੀਆਂ, ਨਾਮ ਤੇ ਰੂਪ ਦੋ ਮਾਇਆ ਦੀਆਂ ਨੇ, ਇਹਨੂੰ ਤਾਂ ਪ੍ਰਪੰਚ ਕਹਿੰਦੇ ਨੇ। ਇਹ ਪ੍ਰਪੰਚ ਭਾਈ ਵਾਹਿਗੁਰੂ ਦੀ ਲੀਲਾ ਹੈ, ਕੌਤਕ ਹੈ।
ਵਿਚਰਤ ਆਨਣਾ ਹੋਈ,
ਜੇ ਵਿਚਰਤ ਵਿਚਾਰੀਏ ਨਾ ਵੀ ਕੀ ਹੈ ਇਹਦੇ ਵਿੱਚ, ਫੋਲ ਕੇ ਦੇਖੀਏ ਤਾਂ ਆਨਣਾ ਹੋਈ, ਨਿਕਲਦਾ ਹੀ ਨੀ ਕੁਛ। ਬ੍ਰਹਮੀ ਬ੍ਰਹਮ ਨਿਕਲੇਗਾ, ਮਾਇਆ ਕੁਝ ਨਹੀਂ ਨਿਕਲੇਗੀ। ਜੇ ਕਹੀਏ ਬਈ ਆਹ ਗਹਿਣਾ ਪਿਆ ਇਹਦੇ ਚੋਂ ਕੋਈ ਵੀ ਚਾਹੇ ਮੁੰਦੀ ਹੈ ਕਿ ਬਈ ਇਹਨੂੰ ਮੁੰਦੀ ਕੱਢ ਇਹਦੇ ਵਿੱਚੋਂ, ਸੋਨੇ ਨੂੰ ਪਾੜਨ ਲੱਗ ਜਾਓ ਸੋਨਾ ਤਾਂ ਨਿਕਲ ਜਾਓ ਪਰ ਮੁੰਦੀ ਤਾਂ ਨਹੀਂ ਵਿੱਚੋਂ ਨਿਕਲਣੀ, ਮੁੰਦੀ ਨਾ ਝੂਠਾ ਹੀ ਆ। ਇਸੇ ਤਰ੍ਹਾਂ ਸੰਸਾਰ ਹੈ, ਇਸ ਨੂੰ ਪੜਚੋਲ ਕਰਨ ਲੱਗ ਜਾਓ ਵਿੱਚੋਂ ਬ੍ਰਹਮੀ ਸੱਤ ਨਿਕਲੇਗਾ, ਹੋਰ ਸਾਰੀ ਮਿੱਥਿਆ ਹੀ ਹੈ ਸ੍ਰਿਸ਼ਟੀ। ਵਿਚਰਤ ਆਨ ਨਾ ਹੋਈ, ਜਦੋਂ ਵਿਚਾਰੋਗੇ ਨਾ ਵਿਚਾਰਸ਼ਾਲੀ ਵਿਰਤੀ ਦੁਆਰਾ ਉੱਜਰ ਬੁੱਧੀ ਹੋਊ, ਉਸ ਵੇਲੇ ਆਨ ਨਾ ਹੋਈ ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਗਰੀ ਆਇਆ। ਜੇ ਵਿਚਾਰਿਆਂ ਸਾਹ ਸਮਝੀ ਹੋਰ ਕੁਝ ਨਿਕਲਦਾ ਹੁੰਦਾ ਤਾਂ ਭਾਈ ਘਨਈਆ ਜੀ ਤੁਰਕਾਂ ਨੂੰ ਪਾਣੀ ਨਾ ਪਿਆਉਂਦੇ। ਉਨ੍ਹਾਂ ਨੇ ਜਿਹਦੇ ਵਿਚ ਵੀ ਦੇਖਿਆ ਪਰਮੇਸ਼ਰ ਨੂੰ ਦੇਖਿਆ, ਕੁਝ ਨਿਕਲਿਆ ਹੀ ਨਹੀਂ। ਹੋਰ ਕੀ ਕਿਹਾ ਦਸਵੇਂ ਪਾਤਸ਼ਾਹ ਨੂੰ, ਕਹਿੰਦੇ ਮਹਾਰਾਜ ਮੈਨੂੰ ਤਾਂ ਉਨ੍ਹਾਂ ਚ ਵੀ ਤੁਸੀਂ ਦਿਸਦੇ ਹੋ, ਇਧਰ ਸਿੱਖਾਂ ਚ ਵੀ ਤੁਸੀਂ ਦਿਸਦੇ ਹੋ। ਦੇਖ ਲੋ ਬ੍ਰਹਮ ਗਿਆਨੀ ਦੇਖੀ ਸਤ ਸੰਗਤ ਜੀ ਆ ਹੈ। ਵਿਚਰ ਧਿਆਨ ਨਾ ਹੋਈ, ਵਿਚਾਰ ਲਈਏ ਜਿਵੇਂ ਬੁਲਬਲੇ ਤੇ ਲਹਿਰਾਂ ਦੇ ਵਿੱਚੋਂ ਪਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਇਸੇ ਤਰ੍ਹਾਂ ਭਾਈ ਜੇ ਸੰਸਾਰ ਨੂੰ ਵਿਚਾਰਾਂਗੇ ਇੱਥੇ ਹੋਰ ਕੁਝ ਨਹੀਂ। ਭਾਵੇਂ ਵਿਗਿਆਨੀ ਲੋਕ ਬੜੇ ਵਿਚਾਰਦੇ, ਕੋਈ ਖਾਣਾ ਚੋਂ ਕੋਈ ਧਾਤ ਕੱਢਦਾ, ਕੋਈ ਧਾਤ ਕੱਢਦਾ, ਉਨ੍ਹਾਂ ਦੀਆਂ ਖੋਜਾਂ ਹੋਰ ਤਰ੍ਹਾਂ ਦੀਆਂ, ਲੇਕਿਨ ਆ ਸੰਗਤ ਚ ਬੈਠਣ ਵਾਲਿਆਂ ਦੀਆਂ ਆਤਮ ਗਿਆਨ ਦੀ ਪ੍ਰਾਪਤੀ ਕਰਨ ਵਾਲੀਆਂ ਖੋਜਾਂ ਅਸਚਰਜ ਹੀ ਹਨ ਭਾਈ ਗੁਰਮੁਖਾਂ ਦੀਆਂ। ਤੇ ਨਾਮਦੇਵ ਜੀ ਕਹਿੰਦੇ ਭਾਈ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ।
ਮਿਥਿਆ ਭਰਮ ਰਸੁਪਨ ਮਨੋਰਥ,
ਕਹਿੰਦੇ ਜੀ ਫਿਰ ਕਿਉਂ ਨੀ ਸਾਨੂੰ ਰੱਬ ਦਿਸਦਾ? ਤੁਸੀਂ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਕਹਿੰਦੇ ਭਾਈ ਮਿਥਿਆ ਭਰਮ ਸਵਨ ਮਨੋਰਥ, ਤਿੰਨ ਚੀਜ਼ਾਂ ਹਨ, ਇੱਕ ਸੁਪਨਾ, ਇੱਕ ਮਿਥਿਆ ਵਸਤੂ, ਇੱਕ ਮਨੋਰਥ ਸੰਕਲਪ। ਆਪਾਂ ਨੂੰ ਪਤਾ ਵੀ ਆਪਣਾ ਚਿਤਵਿਆ ਹੋਣਾ ਨਹੀਂ ਹੈ, ਪਰ ਆਪਾਂ ਫਿਰ ਵੀ ਚਿਤਵਦੇ ਰਹਿੰਦੇ ਹਾਂ ਘਰ ਦਾ ਆਹ ਹੋ ਜੇ, ਆਹ ਹੋ ਜੇ, ਉਹ ਹੋ ਜੇ। ਉਹ ਜਿਹੜੇ ਸਿੱਖ ਚਿੜੀ ਵਾਂਗੂ ਮਨੋਰਥ ਕਰਦੇ ਹਨ, ਬਈ ਮੈਂ ਮਟਕਾ ਚੱਕ ਲਿਆ ਸ਼ਾਹੂਕਾਰ ਦਾ, ਹੁਣ ਮੈਨੂੰ ਪੈਸੇ ਚਾਰ ਮਿਲਣਗੇ, ਮੈਂ ਕੁਕੜੀਆਂ ਖਰੀਦ ਲੂੰ, ਮੈਂ ਫਿਰ ਬੱਕਰੀਆਂ ਖਰੀਦ ਲੂੰ, ਮੈਂ ਮੱਝਾਂ ਖਰੀਦ ਲੂੰ, ਫਿਰ ਵਿਆਹ ਕਰਾ ਲੂੰ, ਫਿਰ ਨਿਆਣਿਆਂ ਨੂੰ ਝਿੜਕੂੰ, ਐਂ ਮਾਰੂੰ ਜਦੋਂ ਗਲਤੀ ਕਰਨਗੇ ਲੱਤ। ਉਹ ਵਿਚਾਰੇ ਨੇ ਮਟਕਾ ਵੀ ਗੁਆ ਲਿਆ, ਕਰ ਲਿਆ ਕਿ ਨਹੀਂ? ਉਹ ਜਿਹੜਾ ਮਨੋਰਥ ਉਹਦਾ ਕਿਸ ਕੰਮ ਆਇਆ? ਇਸ ਕਰਕੇ ਕਿਸੇ ਦਾ ਹਿਰਦੇ ਵਿੱਚ ਮਨ ਐਸਾ ਨਹੀਂ ਜਿਹੜਾ ਮਨੋਰਥ ਪੁਰਨੇ ਨਹੀਂ ਉਠਾਉਂਦਾ। ਤਦੇ ਨਹੀਂ ਰੱਬ ਦਿੰਦਾ ਜਿਹੜੇ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਕਿਵੇਂ ਦਿਸੇ? ਅਸੀਂ ਤਾਂ ਮਨੋਰਥਾਂ ਦੇ ਡੱਦੇ ਪਏ ਹਾਂ। ਫਜੂਰ ਫੁਰਨੇ ਆਈ ਜਾਂਦੇ ਨੇ ਕਿ ਨਹੀਂ? ਉਹ ਫੁਰਨੇ ਆ ਗੁਰਬਾਣੀ ਦੇ ਆਸਰੇ ਮਿਟਣਗੇ, ਹੋਰ ਕੋਈ ਯੁਕਤੀ ਨਹੀਂ ਹੈ। ਫੇਰ ਰਹਿ ਗਿਆ ਸੁਪਨ, ਨਾਲੇ ਪਤਾ ਹੈ ਬਈ ਕੱਲ ਜਿਹੜੇ ਫੁਰਨੇ ਕੀਤੇ ਸੀ ਪੂਰੇ ਤਾਂ ਹੋਏ ਨਹੀਂ, ਅੱਜ ਫੇਰ ਕਰੀ ਜਾਣੇ ਨੇ। ਹੁੰਦਾ ਉਹੀ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਪਿਛਲੀ ਰਾਤ ਸੁਪਨੇ ਆਏ ਕੀ ਸੱਚੇ ਸੀ? ਜਦ ਸੱਚੇ ਨਹੀਂ ਸੀ ਤਾਂ ਅੱਜ ਦੇ ਸੁਪਨੇ ਚ ਰਾਤ ਚ ਕਿਉਂ ਪਰਚਣਾ? ਆਪਾਂ ਕਾਹਦੇ ਪਰਚਦੇ ਹਾਂ? ਜੇ ਨੀਂਦ ਨਾ ਹੋਵੇ ਕਦੇ ਵੀ ਨਾ ਪਰਚੀਏ। ਇੱਧਰ ਵਿਦਿਆ ਦੀ ਨੀਂਦ ਕਰਕੇ ਸਤ ਸੰਗਤ ਜੀ ਆਪਾਂ ਪਰਚ ਰਹੇ ਹਾਂ। ਸੁਪਨਾ ਤਿੰਨੇ ਕਾਲ ਝੂਠਾ ਹੈ, ਮਨੋਰਥ ਤੁਹਾਡੇ ਕੀਤੇ ਫੁਰਨੇ ਤਿੰਨੇ ਕਾਲ ਝੂਠੇ ਨੇ। ਹੁਣ ਲਓ ਮਿਥਿਆ ਭਰਮ, ਮਿਥਿਆ ਭਰਮ ਉਹਨੂੰ ਕਹਿੰਦੇ ਹੈ ਕੋਈ ਚੀਜ਼ ਹੋਵੇ ਹੋਰ ਤਰ੍ਹਾਂ ਦੀ, ਦਿਸੇ ਹੋਰ ਤਰ੍ਹਾਂ। ਰੱਸੀ ਪਈ ਹੈ ਜਿਹਦੀ ਆ ਸੱਪ, ਹਨੇਰੇ ਦਾ ਹੀ ਕਾਰਨ, ਹੋਰ ਤਾਂ ਨਹੀਂ। ਇਹੋ ਭਾਈ ਹੈ ਰੱਬ ਜਿਹਦਾ ਸੰਸਾਰ ਹੈ, ਸੰਸਾਰ ਦੇ ਰੂਪ ਵਿੱਚ ਹੈ। ਫਿਰ ਮਾਇਆ ਐਸੀ ਅਸਚਰਜ ਹੈ, ਉਹ ਤਾਂ ਹਨੇਰਾ ਹੈ। ਚਾਨਣ, ਐਸੇ ਚਾਨਣ ਵਿੱਚ ਇੱਕ ਵਿਅਕਤੀ ਨੂੰ ਸਾਰੇ ਇੱਕ ਨਿਗਾਹ ਨਾਲ ਨਹੀਂ ਦੇਖ ਸਕਦੇ। ਕੋਈ ਆ ਰਿਹਾ, ਕਿਸੇ ਦਾ ਪਿਤਾ ਹੈ, ਦੋ ਬੱਚੇ ਨੇ ਆਪਸ ਜੀ ਦੋਸਤ, ਉਹ ਕਹੂਗਾ ਮੇਰਾ ਬਾਪ ਹੈ, ਉਹ ਦੂਜੇ ਨੂੰ ਕਹਿੰਦੇ ਤੇਰਾ ਵੀ ਬਾਪ ਹੈ, ਉਹ ਕਹਿੰਦੇ ਤੇਰਾ ਹੀ ਬਾਪ ਹੈ, ਮੇਰਾ ਪਰ ਬਾਪ ਹੈ। ਉਹਨੇ ਬਾਪ ਕਲਪਿਆ ਆਪਣਾ ਵੀ ਇਹ ਦੇਹ ਵਿੱਚ ਮੇਰਾ ਬਾਪ ਹੈ, ਉਹ ਦੂਸਰੇ ਨੇ ਨੀ। ਜੇ ਉਹਦਾ ਚਾਚਾ ਨਾਲ ਹੋਊ ਉਹ ਕਹੂਗਾ ਮੇਰਾ ਭਰਾ ਹੈ, ਜੇ ਉਹਨੂੰ ਕਹੂ ਨਹੀਂ ਤੂੰ ਵੀ ਬਾਪ ਹੀ ਕਲਪ ਲੈ, ਕਹੇਗਾ ਮੈਂ ਮੇਰਾ ਵੀ ਬਾਪ ਹੈ। ਜਾਂ ਉਹਨੂੰ ਕਹੇਗਾ ਤੂੰ ਵੀ ਭਰਾ ਹੀ ਸਮਝ ਲੈ, ਇਸ ਨੂੰ ਨਹੀਂ ਸਮਝੇਗਾ। ਸਰੀਰ ਇੱਕ ਹੈ, ਸਾਰਿਆਂ ਨੇ ਅੱਡ ਅੱਡ ਕਲਪਿਆ ਹੋ ਕਿ ਨਹੀਂ? ਕਿਸੇ ਨੇ ਭਰਾ ਕਲਪਿਆ, ਕਿਸੇ ਨੇ ਭਾਈ ਕਲਪ, ਪਿਤਾ ਕਲਪਿਆ, ਕਿਸੇ ਨੇ ਪੁੱਤਰ ਕਲਪਿਆ ਹੈ। ਜੇ ਦਾਦਾ ਪੋਤਾ ਇਕੱਠੇ ਹੋ ਜਾਣ, ਦੋਨੋਂ ਇੱਕ ਮਿੱਕ ਨਹੀਂ ਹੋ ਸਕਦੇ। ਉਹ ਤਾਂ ਕਹੂ ਮੇਰਾ ਪੁੱਤ ਹੈ, ਉਹ ਕਹੂ ਮੇਰਾ ਬਾਪੂ ਹੈ। ਜੇ ਦੋਨੋਂ ਰਾਇ ਕਰਨ, ਆਪਾਂ ਦੋਨੋਂ ਇਹਨੂੰ ਬਾਪੂ ਕਹਿ ਦਈਏ, ਬਣਜੂ ਕਦੇ ਗੱਲ? ਇਸੇ ਤਰ੍ਹਾਂ ਜਿੰਨੀ ਮਾਇਆ ਸਤਸੰਗ ਜੀ, ਇਹ ਭ੍ਰਾਂਤੀ ਰੂਪ ਕਰਕੇ ਕੋਈ ਕੁਛ ਸਮਝਦਾ ਹੈ, ਕੋਈ ਕੁਛ ਸਮਝਦਾ ਹੈ। ਇਹ ਪੜੋ ਪੰਕਤੀਏ,
ਮਿਥਿਆ ਭਰਮ ਸੁਪਨ ਮਨੋਰਥ।
ਸਤ ਪਦਾਰਥ ਜਾਣਿਆ, ਇਹ ਪਦਾਰਥ ਨੂੰ ਜਿਹੜਾ ਮਾਇਆ ਦਾ ਹੈ, ਇਹਨੂੰ ਸੱਚਾ ਸਮਝ ਕੇ ਅਸੀਂ ਐ ਭੁਲੇਖੇ ਚ ਪਈ ਬੈਠੇ ਹਾਂ। ਜੇ ਸੱਚਾ ਨਾ ਨਾ ਸਮਝੀਏ, ਕਦੇ ਨਾ ਕਲਪੀਏ, ਸਾਨੂੰ ਬ੍ਰਹਮੀ ਦ੍ਰਿਸ਼ਟੀ ਆਵੇ।
ਸੁਕ੍ਰਿਤ ਮਨਸਾ ਗੁਰ ਉਪਦੇਸੀ।
ਕਹਿੰਦੇ ਜੀ ਫਿਰ ਕਿਵੇਂ ਦ੍ਰਿਸ਼ਟ ਆਵੇ ਸਾਨੂੰ ਪਰਮੇਸ਼ਰ? ਨਾਮਦੇਵ ਜੀ, ਜਦ ਤੁਸੀਂ ਕਹਿੰਦੇ ਹੋ ਪਰਮੇਸ਼ਰ ਸਾਰੇ ਥਾਵਾਂ ਤੇ ਵਾਹਿਗੁਰੂ ਹੀ ਹੈ, ਅਸੀਂ ਤਾਂ ਐਵੇਂ ਦੁਨੀਆਂ ਤੋਂ ਖਾਲੀ ਲੰਘ ਜਾਣਾ, ਇਹੀ ਜੀ ਸਾਡੀ ਵੀ ਵਿਵਸਥਾ ਹੋ ਜਾਊ? ਕਹਿੰਦੇ ਹਾਂ ਭਾਈ। ਸੁਕਿਰਤ ਮਨਸਾ ਗੁਰ ਉਪਦੇਸੀ, ਜਿਨ੍ਹਾਂ ਦੀ ਵਿਰਤੀ ਹੁੰਦੀ ਆ ਉਹ ਦੱਸਦੇ ਆ। ਗੁਰ ਉਪਦੇਸ਼ੀ ਕੌਣ ਨੇ? ਗੁਰੂ ਕੇ ਸਿੱਖ, ਜਿਨ੍ਹਾਂ ਨੇ ਉਪਦੇਸ਼ ਲਿਆ, ਉਹਨਾਂ ਨੂੰ ਗੁਰੂ ਉਪਦੇਸ਼ੀ ਕਿਹਾ ਜਾਂਦਾ ਹੈ, ਅਧਿਕਾਰੀ ਕਿਹਾ ਜਾਂਦਾ ਹੈ। ਉਹਨਾਂ ਦੇ ਕੋਲੇ ਕੀ ਆ? ਸੁਕਿਰਤ ਮਨਸਾ ਹੈ, ਭਾਵ ਪੁੰਨਾ ਵਾਲੀ ਨਿਰਮਲ ਬੁੱਧੀ ਹੈ। ਗੁਰੂ ਕੇ ਉਪਦੇਸ਼ ਨੂੰ ਗ੍ਰਹਿਣ ਵਾਲੇ ਕਰਨੇ ਜਿਹੜੇ ਸਿੱਖ ਨੇ, ਉਨ੍ਹਾਂ ਦੀ ਪਾਪ ਗ੍ਰਸੀ ਬੁੱਧੀ ਨਹੀਂ ਹੁੰਦੀ, ਚੰਚਲ ਨਹੀਂ ਹੁੰਦੀ, ਲੁਭਾਏਵਾਨ ਲੋਭ ਚ ਗ੍ਰਸੀ ਨਹੀਂ ਹੁੰਦੀ, ਕ੍ਰੋਧ ਦੀ ਸਾੜੀ ਫੂਕੀ ਨਹੀਂ ਹੁੰਦੀ ਉਹਨਾਂ ਦੀ ਬੁੱਧੀ। ਉਹਨਾਂ ਦੀ ਬੁੱਧੀ ਸਤਸੰਗਤ ਜੀ ਸੁਕਿਰਤ ਮਨਸਾ, ਜਿਹੜੀ ਬੁੱਧੀ ਹੈ ਬਹੁਤ ਪੁੰਨ ਆਤਮਾ ਹੁੰਦੀ ਹੈ, ਹਰ ਵੇਲੇ ਪਰਉਪਕਾਰ ਚਿੱਤ ਵਧੀ ਹੈ, ਹਰ ਵੇਲੇ ਸੇਵਾ ਬਲ ਨੂੰ ਰੁਚੀ ਰੱਖਦੀ ਹੈ। ਐਸੇ ਜਿਹੜੇ ਪੁਰਸ਼ ਹਨ,
ਜਾਗਤ ਹੀ ਮਨ ਮਾਨਿਆ,
ਗੁਰਾਂ ਦਾ ਉਪਦੇਸ਼ ਸੁਣ ਕੇ ਇਕਦਮ ਹੀ ਜਾਗ ਪਏ ਨੇ, ਉਹਨਾਂ ਦਾ ਮਨ ਮੰਨਿਆ ਇਸ ਗੱਲ ਵਿੱਚ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹੇ ਜੇ ਅਧਿਕਾਰੀ ਆਪਾਂ ਬਣ ਜਾਓ, ਫਿਰ ਭਾਈ ਆਪਾਂ ਨੂੰ ਵੀ ਗੋਬਿੰਦ ਹੀ ਦਿਸੇਗਾ।
ਕਹਿਤ ਨਾਮ ਦਿਓ ਹਰ ਕੀ ਰਚਨਾ।
ਨਾਮਦੇਵ ਜੀ ਕਹਿੰਦੇ ਪ੍ਰੇਮੀਓ, ਹਰੀ ਦੀ ਰਚਨਾ ਜਿਤਨੀ ਦੇਖ ਰਹੇ ਹੋ,
ਦੇਖੋ ਰਦਾ ਵਿਚਾਰੀ,
ਹਿਰਦੇ ਚ ਵਿਚਾਰ ਕੇ ਦੇਖ ਲੋ।
ਘੱਟ ਘੱਟ ਅੰਤਰ ਸਰਬ ਨਿਰੰਤਰ,
ਘੱਟ ਘੱਟ ਸਾਰੇ ਇੱਕ ਰਸ ਚਾਰੇ ਖਾਣੀਆਂ, ਘੱਟ ਘੱਟ ਸਾਰੇ ਸਰੀਰਾਂ ਦੇ ਅੰਦਰ, ਨਿਰੰਤਰ ਅੰਤਰੇ ਤੋਂ ਬਿਨਾਂ, ਭੇਦ ਭਾਵ ਤੋਂ ਬਿਨਾਂ, ਸਾਰਿਆਂ ਦੇ ਅੰਦਰ ਹੈ ਪਰਮੇਸ਼ਰ।
ਕੇਵਲ ਇੱਕ ਮੁਰਾਰੀ,
ਕੇਵਲ ਇੱਕੋ ਇੱਕ ਮੁਰਦੈਤ ਨੂੰ ਮਾਰਨ ਵਾਲਾ ਮੁਰਾਰੀ, ਸਰਗੁਣ ਸਰੂਪ ਧਾਰ ਕੇ ਮੁਰਦੈਤ ਨੂੰ ਮਾਰਿਆ ਤਾਂ ਉਹਨੂੰ ਮੁਰਾਰੀ ਕਹਿੰਦੇ ਹਨ। ਔਰ ਸਾਖੀ ਰੂਹ ਚੇਤਨ ਹੋ ਕੇ ਹੰਕਾਰ ਰੂਪੀ ਮੁਰਦੈਤ ਨੂੰ ਵੀ ਅੰਤਰੋਂ ਮੁੱਖ ਮਾਰਨ ਵਾਲਾ ਹੈ ਉਹ ਭਾਈ। ਵਾਹਿਗੁਰੂ ਇੱਕੋ ਇੱਕ ਹੈ, ਦੇਖ ਲੋ ਸਤਸੰਗਤ ਜੀ। ਇਹ ਵਿਆਪਕ ਰੂਪ ਕਰਕੇ ਨਾਮਦੇਵ ਨੇ ਜਣਾ ਦਿੱਤਾ ਪ੍ਰੇਮੀਆਂ ਨੂੰ।
ਆਸਾ ਆਨੀ ਲੈ ਕੁੰਭ ਭਰਾਈ ਲੈ ਉਦਕ,
ਕਹਿੰਦੇ ਭਗਤ ਜੀ ਅੱਗੇ ਤੂੰ ਠਾਕੁਰ ਜੀ ਦਾ ਇਸ਼ਨਾਨ ਕਰਾਉਂਦਾ ਹੁੰਦਾ ਸੀ, ਹੁਣ ਉਹ ਵੀ ਛੱਡ ਦਿੱਤਾ ਤੈਂ। ਫਿਰ ਫੁੱਲ ਚੜਾਉਂਦਾ, ਪੂਜਾ ਕਰਦਾ, ਮਾਲਾ ਗਲ ਚ ਪਾਉਂਦਾ, ਉਹ ਵੀ ਛੱਡ ਦਿੱਤੀ। ਉਸ ਤੋਂ ਉਪਰੰਤ ਫਿਰ ਤੂੰ ਭੋਗ ਲਵਾਉਂਦਾ ਸੀ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਪਿਓ ਕਿਤੇ ਨੂੰ ਚੱਲਿਆ, ਨਾਮਦੇਵ ਨੂੰ ਕਹਿ ਸਮਝਾਇਆ, ਠਾਕਰ ਦੀ ਪੂਜਾ ਕਰੀ, ਦੁੱਧ ਪਲਾਵਣ ਕਹਿ ਸਮਝਾਇਆ। ਆਪ ਸਤਸੰਗ ਜੀ ਕਿਤੇ ਚੱਲਿਆ, ਪੁੱਤਰ ਨੂੰ ਕਹਿੰਦਾ ਹੇ ਨਾਮਦੇਵ, ਠਾਕਰ ਜੀ ਦੁਆਰੇ ਜਾਈ, ਪੂਜਾ ਕਰੀ, ਮੈਂ ਗੈਰ ਹਾਜ਼ਰ ਹਾਂ, ਦੁੱਧ ਪਿਆ ਕੇ ਆਈ। ਦੁੱਧ ਤਾਂ ਸਤਸੰਗ ਜੀ ਉਹ ਠਾਕਰ ਨੂੰ ਭੋਗ ਲਵਾਉਂਦਾ ਸੀ, ਆਪ ਹੀ ਮਗਰੋਂ ਪੀ ਜਾਂਦਾ ਸੀ, ਜਿਵੇਂ ਆਪਾਂ ਭੋਗ ਲਵਾ ਕੇ ਆਪ ਹੀ ਕੜਾਹ ਪ੍ਰਸ਼ਾਦ ਖਾ ਜਾਂਦੇ ਹਾਂ। ਇਸੇ ਤਰ੍ਹਾਂ ਸਤ ਸੰਗਤ ਜੀ, ਨਾਮਦੇਵ ਭੋਲਾ ਸੀ, ਉਹਨੇ ਕਿਹਾ ਮੇਰਾ ਪਿਤਾ ਤਾਂ ਰੋਜ਼ ਹੀ ਛਕਾਉਂਦਾ ਹੋਊਗਾ। ਭੋਲੇ ਭਾਏ ਫਿਰ ਮੇਲੇ ਰਗ ਰਾਇਆ, ਭੋਲੇ ਭਾਵ ਵਿੱਚ ਪਰਮੇਸ਼ਰ ਮਿਲਿਆ ਹੈ, ਪੱਥਰ ਚੋਂ ਨਹੀਂ ਪਾਇਆ ਹੈ। ਆਪ ਜੀ ਸਤ ਸੰਗਤ ਜੀ ਕਹਿਣ ਲੱਗੇ, ਉਵੇਂ ਜਿਵੇਂ ਦੁੱਧ ਲੈ ਗਏ, ਗਊ ਹੱਥੀ ਚੋਈ, ਸੁੱਚਾ ਰੱਖਿਆ, ਲਿਜਾ ਕੇ ਠਾਕੁਰ ਜੀ ਦੇ ਮੂਹਰੇ, ਠਾਕੁਰ ਜੀ ਦੁੱਧ ਪੀਓ, ਠਾਕੁਰ ਜੀ ਦੁੱਧ ਪੀਓ। ਹੁਣ ਠਾਕੁਰ ਹੁਣੀ ਪੱਥਰ ਕਿੱਥੇ ਪੀਂਦੇ ਨੇ? ਆਵਾਜ਼ ਦਿੱਤੀ, ਨਾਮਦੇਵ ਪੱਥਰ ਵੀ ਪੀਂਦੇ ਹੁੰਦੇ ਆ? ਕਹਿੰਦੇ ਨਾ, ਮੈਂ ਤਾਂ ਤੁਹਾਨੂੰ ਪਿਆਉਣਾ, ਤੁਸੀਂ ਮੇਰੇ ਬਾਪ ਕੋਲੋਂ ਪੀਂਦੇ ਹੋ, ਮੇਰੇ ਨਾਲ ਹੀ ਰੁੱਸ ਗਏ। ਜਦ ਹੀ ਸਤਸੰਗ ਜੀ ਪਰਮੇਸ਼ਰ ਨੇ ਨੇਚਾ ਦੇਖ ਕੇ ਫੜ ਕੇ ਛੰਨਾ, ਕਟੋਰਾ ਲੱਗਾ ਦੁੱਧ ਦਾ ਪੀਣ, ਨਾਮਦੇਵ ਨੇ ਖੋਲਿਆ ਕਹਿੰਦਾ ਥੋੜਾ ਜਿਹਾ ਮੇਰੇ ਵਾਸਤੇ ਤਾਂ ਛੱਡ ਦਿਓ, ਸਾਰਾ ਹੀ ਪੀ ਜਾਣਾ ਤੁਸੀਂ। ਸਤਿਸੰਗਤ ਜੀ ਥੋੜਾ ਜਿਹਾ ਛਡਾ ਲਿਆ, ਆਪ ਵੀ ਪੀ ਲਿਆ। ਉਸ ਤੋਂ ਬਾਅਦ ਅੰਗਰੇਜ਼ ਨੇ ਪਿਤਾ ਆਇਆ, ਪੁੱਛਦਾ ਭੋਗ ਲਵਾਇਆ ਸੀ, ਆਹ ਕੁਛ ਕਰਿਆ ਸੀ? ਕਹਿੰਦਾ ਹਾਂ ਪਿਤਾ, ਠਾਕਰ ਤਾਂ ਬਹੁਤ ਹੀ ਦੁੱਧ ਦਾ ਪਿਆਸਾ ਸੀ, ਸਾਰਾ ਪੀ ਜਾਣਾ ਸੀ, ਮੈਂ ਮਸਾਂ ਬੇਨਤੀ ਕਰਕੇ ਥੋੜਾ ਜਿਹਾ ਲਿਆ। ਉਹ ਹੈਰਾਨ, ਬਈ ਮੈਂ ਤਾਂ ਅੱਗੇ ਸਾਰਾ ਹੀ ਪੀਨਾ, ਇਹਨੂੰ ਸਾਰਾ ਹੀ ਨਹੀਂ ਮਿਲਿਆ। ਕਹਿੰਦੇ ਪੀਤਾ? ਕਹਿੰਦੇ ਹਾਂ। ਸਤਿਸੰਗਤ ਜੀ ਉਸ ਵੇਲੇ ਪਿਤਾ ਨੂੰ ਵੀ ਗਿਆਨ ਕਰਵਾਇਆ, ਆਹ ਦੇਖ ਪਰਮੇਸ਼ਰ ਐਂ ਦੁੱਧ ਪੀਂਦਾ ਹੁੰਦਾ। ਸੋ ਆਪ ਜੀ ਕਹਿੰਦੇ ਹਨ ਐਸੇ ਸਤਸੰਗ ਜੋ ਸਾਖਿਆਤ ਹੋ ਗਿਆ ਪਰਮੇਸ਼ਰ, ਪਤਾ ਲੱਗ ਗਿਆ ਕਿ ਸਾਰੇ ਉਹਦੀ ਹੀ ਪੂਜਾ ਹੋ ਰਹੀ ਹੈ, ਕਿ ਸਰਗਮ ਸਰੂਪ ਦੀ ਪੂਜਾ ਛੱਡ ਦਿੱਤੀ। ਉਸ ਨੂੰ ਵਿਆਪਕ ਸਮਝ ਲਿਆ ਕਿੱਥੇ ਕਿੱਥੇ ਭੋਗ ਲਵਾਵਾਂਗੇ, ਉਹ ਸਦਾ ਹੀ ਤ੍ਰਿਪਤ ਹੋ ਰਿਹਾ ਹੈ। ਜਦੋਂ ਪ੍ਰੇਮੀਆਂ ਨੇ ਕਿਹਾ ਕਿ ਤੁਸੀਂ ਜੀ ਠਾਕੁਰ ਜੀ ਦਾ ਇਸ਼ਨਾਨ ਨਹੀਂ ਕਰਾਉਂਦੇ ਅੱਗੇ ਵਾਂਗੂ, ਕੁਛ ਤੁਹਾਡੀ ਮਨ ਦੀ ਬਿਰਤੀ ਮੋਟੀ ਹੋ ਗਈ, ਭਾਉ ਭਗਤੀ ਤੋਂ ਪਿੱਛੇ ਹਟ ਗਏ? ਕਹਿੰਦੇ ਨਹੀਂ ਭਾਈ, ਕਾਹਨੂੰ ਹਟੇ ਆ ਅਸੀਂ। ਤਾਂ ਦੱਸਦੇ ਹਨ
ਆਨੀ ਲੈ ਕੁੰਭ ਭਰਾਈ ਲੈ ਉਦਕ।
ਕਹਿੰਦੇ ਪ੍ਰੇਮੀਓ, ਇੱਕ ਦਿਨ ਸਾਡਾ ਫੁਰਨਾ ਫੁਰਿਆ, ਬਈ ਕੁੰਭ ਘੜਾ ਭਰ ਕੇ ਲਾਇਆ ਪਾਣੀ ਦਾ, ਬਈ ਠਾਕੁਰ ਜੀ ਦਾ ਇਸ਼ਨਾਨ ਕਰਾਈਏ। ਅਸੀਂ ਕੁੰਭ ਲਿਆਂਦਾ ਪਾਣੀ ਦਾ ਭਰ ਕੇ, ਆਪ ਇਸ਼ਨਾਨ ਕਰਕੇ ਆਏ।
ਠਾਕਰ ਕੋ ਇਸ਼ਨਾਨ ਕਰੋ,
ਆਨੀ ਲੈ ਕੁੰਭ ਭਰਾਈ ਦੇ ਉਦਕ, ਭਰ ਲਿਆ ਵਿੱਚ ਪਾਣੀ ਘੜੇ ਦੇ, ਕੀ ਮਨ ਚ ਫੁਰਨਾ ਹੋਇਆ, ਠਾਕੁਰ ਜੀ ਦਾ ਇਸ਼ਨਾਨ ਕਰੀਏ।
42 ਲੱਖ ਜੀ ਜਲ ਮੈਂ ਹੋਤੇ,
ਮਨ ਵਿੱਚ ਵਿਚਾਰ ਆਈ 42-84 ਲੱਖ ਜੂਨ ਵਿੱਚੋਂ 42 ਲੱਖ ਜੂਨ ਪਾਣੀ ਵਿੱਚ ਹੈ, 42 ਬਾਹਰ ਖੁਸ਼ਕੀ ਵਿੱਚ ਹੈ, ਬਈ 42 ਲੱਖ ਜੂਨਾਂ ਦੇ ਜੀਵ ਪਾਣੀ ਵਿੱਚ ਹਰ ਵੇਲੇ ਰਹਿੰਦੇ ਇਸ਼ਨਾਨ ਕਰਦੇ।
ਬੀਠਲ ਪਹਿਲਾ ਕਾਏ ਕਰੋ,
ਬੀਠਲ ਪਹਿਲਾ, ਬੀਠਲ ਸਾਰਿਆਂ ਚ ਹੀ ਪਹਿਲਾ ਮਿਲਿਆ ਹੋਇਆ ਹੈ ਸਾਰਿਆਂ ਦੇ ਹਿਰਦਿਆਂ ਚ। ਕਾਏ ਕਰੋ, ਮੈਂ ਕਿਉਂ ਇਸ਼ਨਾਨ ਕਰਾਵਾਂ, ਉਹ ਤਾਂ ਪਹਿਲਾਂ ਹੀ ਕਰ ਰਿਹਾ ਸਾਰਿਆਂ ਜੀਵਾਂ ਦੇ ਅੰਦਰ ਹੋ ਕੇ। ਮੈਂ ਵਿਚਾਰਿਆ ਕਿ ਉਹ ਠਾਕੁਰ ਜੀ ਦਾ ਮੇਰਾ ਇਸ਼ਨਾਨ ਹਰੇ ਬਾਕੀ ਰਹਿ ਗਿਆ, ਉਹ ਤਾਂ ਸਾਰਿਆਂ ਜੀਵਾਂ ਦੇ ਵਿੱਚ ਮਿਲ ਕਰਕੇ ਪਹਿਲਾਂ ਹੀ ਚੁੱਭੀਆਂ ਲਾ ਰਿਹਾ ਸਮੁੰਦਰ ਵਿੱਚ, ਮੇਰੇ ਘੜੇ ਨਾਲ ਕੀ ਉਹਨੇ ਪ੍ਰਸੰਨ ਹੋਣਾ, ਪਵਿੱਤਰ ਹੋਣਾ ਤਾਂ ਆਪ ਹੀ ਪਵਿੱਤਰ ਹੈ।
ਜਤਰ ਜਾਓ ਤਤ ਬੀਠਲ ਪਹਿਲਾ।
ਇਸ ਕਰਕੇ ਪ੍ਰੇਮੀਓ, ਮੈਂ ਤਾਂ ਨੇਚਾ ਕਰ ਰਿਹਾ, ਜਿੱਧਰ ਜਾਓ, ਜਿੱਧਰ ਜਾਂਦੇ ਆ ਉਧਰ ਬੀਠਲ ਪਰਮੇਸ਼ਰ ਹੀ ਮਿਲਿਆ ਹੋਇਆ। ਨਾਮਦੇਵ ਜੀ ਸਤਸੰਗ ਜੀ ਦੱਖਣ ਵਿੱਚ ਹੋਏ ਹਨ, ਬੰਬਈ ਦੇ ਇਲਾਕੇ ਚ ਮਹਾਰਾਸ਼ਟਰ ਸਮਝ ਲੈਣਾ। ਨਰਸੀ ਬਾਦਨੀ ਸਤਸੰਗ ਜੀ ਪਿੰਡ ਸੀ ਸਤਾਰੇ ਜ਼ਿਲ੍ਹੇ ਵਿੱਚ, ਪੋਥੀਆਂ ਦੇ ਵਿੱਚ ਸਤਸੰਗ ਜੀ ਉਹਨਾਂ ਦਾ ਜੀਵਨ ਹੈ। ਸੋ ਆਪ ਜੀ ਸਤਸੰਗ ਜੀ 1327-28 ਬਿਕਰਮੀ ਨੂੰ ਜਨਮ ਧਾਰਿਆ। ਭਗਤਾਂ ਦਾ ਤਾਂ ਸਾਰੇ ਹੀ ਭਾਈ ਅਸਥਾਨ ਨੇ, ਕੋਈ ਇੱਕ ਨਹੀਂ ਹੋਇਆ ਕਰਦਾ, ਸਾਰਿਆਂ ਦੇ ਸਾਂਝੇ ਹੁੰਦੇ ਨੇ। ਗ੍ਰਿਸਤੀ ਵੀ ਹੋਏ, ਛਿੰਬਿਆਂ ਦੇ ਘਰ ਦਾ ਜਨਮ ਸੀ, ਬੜੀ ਭਾਰੀ ਭਗਤੀ ਕੀਤੀ, ਪਹਿਲਾਂ ਵਿਸ਼ਨੂੰ ਦੇ ਭਗਤ ਸਨ, ਫਿਰ ਸਤਸੰਗ ਜੀ ਸਹਿਜੇ ਸਹਿਜੇ ਗਿਆਨ ਦੇ ਵਰਗੇ ਮਹਾਂਪੁਰਖਾਂ ਦੀ ਸੰਗਤ ਕਰਕੇ ਇਹਨਾਂ ਨੂੰ ਵਿਆਪਕ ਰੂਪ ਦਾ ਪਰਮੇਸ਼ਰ ਦਾ ਗਿਆਨ ਹੋਇਆ। ਪਹਿਲਾਂ ਉਹ ਇਸੇ ਤਰ੍ਹਾਂ ਹੀ ਪੂਜਾ ਕਰਦੇ ਸਨ, ਠਾਕੁਰ ਜੀ ਨੂੰ ਭੋਗ ਵਗੈਰਾ ਲਾਉਣਾ ਸਭ। ਜਦੋਂ ਗਿਆਨ ਹੋ ਗਿਆ ਫਿਰ ਸਮਝ ਲਿਆ ਕਿ ਹੇ ਠਾਕੁਰ ਜੀ, ਤੂੰ ਤਾਂ ਸਾਰੇ 42 ਲੱਖ ਜੂਨਾਂ ਦੇ ਵਿੱਚ ਸਾਰਿਆਂ ਜੀਵਾਂ ਵਿੱਚ ਬੈਠ ਕੇ ਇਸ਼ਨਾਨ ਕਰਦਾ, ਮੈਂ ਮਾੜੇ ਜਿਹੇ ਛੋਟੇ ਜਿਹੇ ਘੜੇ ਨਾਲ ਤੇਰਾ ਕੀ ਇਸ਼ਨਾਨ ਕਰਾ ਦੂੰਗਾ, ਤੇਰਾ ਤਾਂ ਸਰੂਪ ਬਹੁਤ ਵੱਡਾ ਹੈ, ਤੂੰ ਤਾਂ ਸਦਾ ਹੀ ਇਸ਼ਨਾਨ ਕਰਦਾ। ਉਹ ਭ੍ਰਮਤੀ ਚੱਕੀ ਹੈ। ਅੱਗੇ ਕਹਿੰਦੇ ਹਨ
ਜਤਰ ਜਾਓ ਤਤ ਬੀਠਲ ਪਹਿਲਾ,
ਹੇ ਪਰਮੇਸ਼ਰ ਤੂੰ ਜਿੱਥੇ ਜਾਂਦੇ ਹੋ ਉੱਥੇ ਤੂੰ ਮਿਲਿਆ ਹੋਇਆ ਹੈ।
ਮਹਾ ਆਨੰਦ ਕਰੇ ਸਦਕੇਲਾ,
ਇਹ ਸਦਾ ਹੀ ਸੈਂਕੜੇ ਹੀ ਕ੍ਰੀੜਾ ਕਰਨ ਵਾਲਾ ਹੈ, ਮਹਾ ਆਨੰਦ ਆਨੰਦ ਦੇ ਸਹਿਤ ਰਹਿੰਦਾ ਹੈ ਤੂੰ।
ਆਨੀ ਲੈ ਫੁੱਲ ਪਰੋਈ ਲੈ ਮਾਲਾ,
ਪ੍ਰੇਮੀਓ ਫੇਰ ਮੇਰੇ ਮਨ ਵਿੱਚ ਇੱਛਾ ਹੋਈ, ਮੈਂ ਫੁੱਲ ਲਿਆਵਾਂ, ਧਾਗੇ ਚ ਪਰੋ ਕੇ ਭਗਵਾਨ ਜੀ ਦੇ ਗਲ ਚ ਪਾਵਾਂ, ਇਹ ਇੱਛਾ ਕੀਤੀ ਮੈਂ।
ਠਾਕਰ ਕੀ ਹੋ ਪੂਜ ਕਰੋ,
ਬਈ ਠਾਕੁਰ ਜੀ ਦੀ ਪੂਜਾ ਕਰੀਏ।
ਪਹਿਲੇ ਵਾਸ ਲਈ ਹੈ ਭਵਰ ਹੈ,
ਫੇਰ ਮਨ ਵਿੱਚ ਸੋਚਿਆ ਵੀ ਭੌਰਾ ਕਿਤੇ ਰੱਬ ਨਾਲੋਂ ਵੱਖਰਾ ਹੈ, ਭੌਰੇ ਦੇ ਵਿੱਚ ਵੀ ਉਹੀ ਹੈ, ਬਈ ਭੌਰੇ ਨੇ ਤਾਂ ਪਹਿਲਾਂ ਵਾਸ਼ਨਾ ਲੈ ਲਈ, ਫਿਰ ਜੂਠਾ ਨਾ ਹੋ ਗਿਆ ਫੁੱਲ, ਇਹ ਫਿਰ ਪੂਜਾ ਕਾਹਦੀ ਜੂਠਾ ਕਰਕੇ ਹੀ ਚੁਕਾਉਣਾ। ਪਹਿਲਾਂ ਵਾਸ ਲਈ ਹੈ ਭਵਰੇ, ਭਵਰੇ ਦੇ ਰੂਪ ਵਿਚ ਪਹਿਲਾਂ ਵਾਸ਼ਨਾ ਤਾਂ ਲੈ ਗਿਆ ਠਾਕੁਰ ਜੀ, ਤੇ ਹੁਣ ਮੈਂ ਦੁਬਾਰਾ ਮਾਲਾ ਕਾਹਨੂੰ ਚਾੜੂੰਗਾ ਜੂਠੀ।
ਬੀਠਲ ਪਹਿਲਾ ਕਾਏ ਕਰੋ,
ਬੀਠਲ ਪਹਿਲਾ ਮਿਲਿਆ ਰਿਹਾ, ਪਹਿਲਾ ਮਿਲ ਰਿਹਾ ਹੈ ਸਾਰਿਆਂ ਵਿਚ, ਭੌਰੇ ਦੇ ਵਿਚ ਵੀ ਉਹੀ ਹੈ, ਫੁੱਲ ਵਿਚ ਵੀ ਉਹੀ ਹੈ, ਸਾਰੇ ਹੀ ਹੈ। ਮੈਂ ਕਾਏ ਕਰੋ, ਕਿਉਂ ਮੈਂ ਫੁੱਲ ਚੜਾਵਾਂ,
ਦੁੱਧ ਰਧਾਈ ਲੈ ਕੀਰਨ,
ਫੇਰ ਫੁਰਨਾ ਹੋਇਆ ਮੈਂ ਦੁੱਧ ਲਿਆਵਾਂ, ਖੀਰ ਰਿੰਨ ਕੇ ਭੋਗ ਲਵਾਵਾਂ ਠਾਕੁਰ ਜੀ ਨੂੰ। ਮੈਂ ਦੁੱਧ ਲਿਆਇਆ, ਖੀਰ ਵੀ ਰਿੰਨੀ,
ਠਾਕੁਰ ਕੋ ਨੈਵੇਦ ਕਰੋ,
ਮਨ ਵਿਚ ਫੁਰਨਾ ਹੋਇਆ ਠਾਕੁਰ ਜੀ ਨੂੰ ਨੈਵੇਦ ਭੋਗ ਲਵਾਵਾਂ, ਭੋਗ ਲਵਾਉਣਾ ਕਰਾਂ।
ਪਹਿਲੇ ਦੁੱਧ ਬਟਾਰਿਓ ਬਸ਼ਰਾ,
ਫੇਰ ਸੋਚਿਆ ਵੀ ਜਦੋਂ ਦੁੱਧ ਚੋਇਆ ਸੀ ਗਾਂ ਦਾ, ਪਹਿਲਾਂ ਤਾਂ ਬੱਚਾ ਚੁੰਘ ਗਿਆ, ਨਾਲੇ ਤਾਂ ਜੂਠਾ, ਜੂਠੇ ਦਾ ਕੌਣ ਭੋਗ ਲਵਾਉਂਦਾ ਹੁੰਦਾ ਹੈ, ਫੇਰ ਬੱਛਾ ਉਹ ਤੋਂ ਕੋਈ ਵੱਖਰਾ ਹੈ, ਬੱਛੇ ਵਿਚ ਬੱਛੇ ਦੇ ਰੂਪ ਵਿਚ ਹੋ ਕੇ ਆਪ ਹੀ ਭੋਗਤਾ ਦੁੱਧ ਨੂੰ ਲਾਗਾ, ਕੱਚਾ ਦੁੱਧ ਹੀ ਪੀ ਗਿਆ।
ਬੀਠਲ ਪਹਿਲਾ ਕਾਏ ਕਰੋ,
ਉੱਥੇ ਬੀਠਲ ਪਹਿਲਾ ਮਿਲਿਆ, ਮੈਂ ਕਾਏ ਕਰਾਂ, ਮੈਂ ਕਿਉਂ ਦੁੱਧ ਪਿਆਉਣਾ ਕਰਾਂ, ਉਹ ਤਾਂ ਅੱਗੇ ਹੀ ਤ੍ਰਿਪਤ ਹੈ, ਉਹ ਤਾਂ ਸਾਰੇ ਜੀਵਾਂ ਨੂੰ ਤ੍ਰਿਪਤ ਕਰਨ ਵਾਲਾ ਆਪ ਹੈ, ਉਹ ਕਦੇ ਭੁੱਖਾ ਹੋ ਸਕਦਾ ਹੈ, ਉਹ ਤਾਂ ਸਦਾ ਆਪ ਹੀ ਤ੍ਰਿਪਤ ਹੈ।
ਇਧੇ ਬੀਠਲ ਉਭੇ ਬੀਠਲ,
ਇਸ ਕਰਕੇ ਪ੍ਰੇਮੀਓ ਅਸੀਂ ਇਹ ਵਿਚਾਰ ਕਰਕੇ ਅਸੀਂ ਨਹਾਉਣਾ ਵੀ ਛੱਡ ਦਿੱਤਾ, ਨਹਾਉਣਾ ਠਾਕੁਰ ਜੀ ਨੂੰ, ਨਾਲੇ ਫੁੱਲ ਚੜਾਉਣੇ ਵੀ ਛੱਡ ਦਿੱਤੇ, ਤੇ ਭੋਗ ਲਗਾਉਣਾ ਵੀ ਛੱਡ ਦਿੱਤਾ। ਈਬੇ ਬੀਠਲ ਉਬੇ ਬੀਠਲ, ਇੱਥੇ ਵੀ ਇਸ ਲੋਕ ਵਿਚ ਵੀ ਭਗਵਾਨ ਹੈ, ਪਰ ਲੋਕ ਵਿਚ ਵੀ ਭਗਵਾਨ ਹੈ।
ਬੀਠਲ ਬਿਨ ਸੰਸਾਰ ਨਹੀਂ,
ਉਹ ਬੀਠਲ ਪਰਮੇਸ਼ਵਰ ਤੋਂ ਬਿਨਾਂ ਸੰਸਾਰ ਨਹੀਂ ਹੈ।
ਥਾਨਾਂਤਰ ਨਾਮਾ ਪਰਣਵਾ,
ਨਾਮਦੇਵ ਜੀ ਕਹਿੰਦੇ ਵੀ ਥਾਨ ਥਨੰਤਰ, ਥਾਨਾਂ ਦੇ ਵਿਚ ਵੀ, ਥਾਨਾਂ ਦੇ ਅੰਦਰ ਰਹਿਣ ਵਾਲੇ ਜੀਵਾਂ ਦੇ ਵਿਚ ਵੀ ਪਰਮੇਸ਼ਰ ਹੈ।
ਪੂਰ ਰਹੋ ਤੂੰ ਸਰਵਮਹੀ,
ਹੇ ਵਾਹਿਗੁਰੂ ਤੂੰ ਸਾਰੇ, ਮਕੀ ਤੂੰ ਹੀ, ਮਕਾਂ ਤੂੰ ਹੀ, ਜਮੀ ਤੂੰ ਹੀ, ਜਮਾਂ ਤੂੰ ਹੀ, ਦਸਵੇਂ ਪਾਤਸ਼ਾਹ ਦੇ ਬਚਨ ਹਨ, ਤੂੰ ਸਾਰੇ ਵਿਆਪਕ ਹੋ ਰਿਹਾ ਹੈ।
ਆਸਾ ਮਨ ਮੇਰੋ ਗਜ ਜਿਭਾ ਮੇਰੀ ਕਾਤੀ,
ਕਹਿੰਦੇ ਭਗਤ ਜੀ ਚੱਲ ਤੂੰ ਠਾਕੁਰ ਦੀ ਪੂਜਾ ਦਾ ਛੱਡਤੀ, ਆ ਘਰ ਦਾ ਕੰਮ ਵੀ ਛੱਡ ਦਿੱਤਾ, ਕੱਪੜੇ ਸਿਉਣੇ, ਕੰਚੀ ਨਾ ਕੱਟਣੇ, ਇਹ ਵਿਹਾਰ ਕਾਹਤੇ ਛੱਡਤਾ। ਕਹਿੰਦੇ ਭਾਈ ਇਹਦੇ ਬਿਨਾਂ ਵੀ ਹੁਣ ਸਰ ਗਿਆ। ਕਹਿੰਦੇ ਨਹੀਂ ਕੱਟਦਾ। ਕਹਿੰਦੇ ਹਾਂ, ਕੰਚੀ ਹੁਣ ਉਹ ਫੜੀ ਆ ਜਿਹੜੀ ਤੁਹਾਨੂੰ ਦਿਸਦੀ ਨਹੀਂ, ਗਜ ਉਹ ਫੜਿਆ ਹੋਇਆ ਜਿਹੜਾ ਤੁਹਾਨੂੰ ਨਹੀਂ ਦਿਸਦਾ, ਇਹੋ ਜਿਹਾ ਗਜ ਮੈਨੂੰ ਪਰਮੇਸ਼ਰ ਨੇ ਬਖਸ਼ ਦਿੱਤਾ, ਜਿਹਨੇ ਮੈਨੂੰ ਪੂਜਾ ਤੋਂ ਵੀ ਹਟਾ ਦਿੱਤਾ ਹੋਇਆ, ਸਾਰੇ ਵਿਆਪਕ ਹੈ। ਕਹਿੰਦੇ ਕਿਹੜੀ ਕੈਂਚੀ ਕਿਹੜਾ ਗਾਜਿਆ ਦੱਸਦੇ ਹਨ।
ਮਾਪ ਮਾਪ ਕਾਟੋ ਜਮਕੀ ਫਸ ਜੇਬਾ ਮੇਰੀ ਕਾਤੀ, ਮਨ ਮੇਰੋ ਗਜ ਜੇਬਾ ਮੇਰੀ ਕਾਤੀ,
ਮਨ ਮੇਰੋ ਗਜ, ਜਿਹੜਾ ਮੈਂ ਮਨ ਸਿੱਧਾ ਕਰ ਲਿਆ ਨਾ ਸਨਮੁਖ ਗੁਰੂ ਦੇ, ਇਹਦੀਆਂ ਰਾਗ ਤੇ ਦੁਆਇਸ ਦੀਆਂ ਈਰਖਾ ਦੀਆਂ ਖੂੰਗੀਆਂ ਲਾ ਦਿੱਤੀਆਂ, ਵਿਚਾਰ ਦੇ ਤੇਸੇ ਨਾਲ ਘੜਕੇ ਰੱਖ ਦਿੱਤਾ, ਇਸ ਨੂੰ ਮਨ ਸਿੱਧਾ ਕਰ ਲਿਆ, ਭਜਨ ਵੱਲ ਨੂੰ ਸਿੱਧ ਛਲ ਵੱਲ ਨਹੀਂ ਰਹਿਣ ਦਿੱਤਾ, ਇਹੀ ਮੇਰਾ ਗਜ ਹੈ। ਮਨ ਮੇਰੋ ਗਜ ਜੇਵਾ ਮੇਰੀ ਕਾਤੀ, ਜਿਹੜੀ ਜਵਾਨ ਹੈ ਨਾ ਕੈਂਚੀ ਵਾਂਗੂ ਚੱਲਣ ਵਾਲੀ, ਇਹ ਹਰ ਵੇਲੇ ਕੀ ਕੱਟਦੀ ਹੈ, ਇਹ ਨਾਮ ਨੂੰ ਉਚਾਰਦੀ ਹੈ। ਨਾਮ ਕਿਹੜੇ ਹਿਸਾਬ ਨਾਲ ਉਚਾਰਦੀ ਹੈ, ਮਨ ਤਾਂ ਮਿਣਦਾ ਕਿ ਇੰਨੇ ਪਾਪ ਕੀਤੇ ਨੇ, ਇੰਨੇ ਗਜ ਲੰਮੇ, ਇੱਥੇ ਤੱਕ ਤੂੰ ਪਾਪ ਕਰ ਚੁੱਕਿਆ। ਜੀਵ ਨਾਮ ਸਿਮਰ ਸਿਮਰ ਕੇ ਨਾ ਉਹ ਪਾਪਾਂ ਨੂੰ ਕੱਟਦੀ ਹੈ। ਨਾਮ ਇੱਕ ਪਾਸੇ ਨਾਮ ਜਪ ਰਹੀ ਹੈ, ਮਨ ਮਿਣ ਰਿਹਾ ਹੈ ਕਿ ਇੰਨੇ ਪਾਪ ਕਰ ਚੁੱਕਿਆ ਤੂੰ। ਜਿਵੇਂ ਸਤਸੰਗ ਪ੍ਰਾਸ਼ਚਿਤ ਕਰੀਦਾ, ਕੋਈ ਗੁਨਾਹ ਕਰ ਦੇਵੇ, ਆ ਕੇ ਹਾਜ਼ਰ ਹੋ ਜਾਂਦਾ ਸੰਗਤ, ਸੰਗਤ ਜੀ ਮੈਨੂੰ ਡੰਨ ਲਾਓ, ਮੇਰੇ ਤੇ ਕਿਰਪਾ ਕਰੋ, ਦੱਸੋ ਮੈਂ ਕੀ ਸੇਵਾ ਚ ਹਾਜ਼ਰ ਹੋਵਾਂ, ਮੇਰਾ ਪ੍ਰਾਸ਼ਚਿਤ ਮੈਂ ਕਰਨਾ ਆਇਆ, ਮੇਰਾ ਪਾਪ ਲੈ ਜਾਵੇ। ਐ ਮਨ ਜਿਹੜਾ ਮੇਰਾ ਗਜ ਦੇ ਨਹੀਂ ਸਿੱਧਾ, ਇਹ ਚਿਤਵਦਾ ਹੈ ਕਿ ਇੰਨੇ ਪਾਪ ਕੀਤੇ ਨੇ, ਇਹਨਾਂ ਦੇ ਬਰਾਬਰ ਇੰਨਾ ਜਾਪ ਜਪਾਂ ਤਾਂ ਇਹ ਮੇਰਾ ਖਹਿੜਾ ਚੁੱਕੂਗਾ। ਮਨ ਮੇਰਾ ਗਜ ਦੀ ਨਿਆਈ ਪਾਪਾਂ ਨੂੰ ਮਿਣਦਾ ਰਹਿੰਦਾ ਹੈ, ਤੇ ਮੇਰੀ ਕੰਚੀ ਹੈ ਇਹ ਰਸਨਾ, ਇਹ ਵਾਹਿਗੁਰੂ ਵਾਹਿਗੁਰੂ ਜਾਪ ਜਪ ਕੇ ਕੱਟਦੀ ਹੈ, ਪਾਪਾਂ ਨੂੰ ਪਰੇ ਕਰਦੀ ਹੈ।
ਮਾਪ ਮਾਪ ਕਾਟੋ ਜਮ ਕੀ ਫਾਸੀ,
ਇਹ ਜਿੰਨੇ ਪਾਪ ਨੇ ਜਮਾਂ ਦੀ ਫਾਹੀ ਹੋਈ ਹੈ, ਇਹੀ ਗਲ ਚ ਪਾ ਲੈਣੇ ਨੇ ਉਹਨਾਂ ਨੇ, ਇਹ ਅਸੀਂ ਮਾਪ ਮਾਪ ਕੇ ਨਾ ਉਹਨੂੰ ਕੱਟੀ ਜਾਂਦੇ ਹਾਂ।
ਕਹਾ ਕਰੋ ਜਾਤੀ ਕਹਿ ਕਰੋ ਪਾਤੀ,
ਕਹਿੰਦੇ ਉਹ ਹੈ ਤਾਂ ਤੂੰ ਛੀਂਬਾ ਬੜੀਆਂ ਉੱਚੀਆਂ ਗੱਲਾਂ ਕਰਦਾ। ਕੋਈ ਪੰਡਿਤ ਸੀ ਆ ਗਿਆ, ਕਹਿੰਦੇ ਕਹਾ ਕਰੋ ਜਾਤੀ, ਮੈਂ ਪੰਡਿਤ ਜੀ ਜਾਤ ਨੂੰ ਕੀ ਕਰਾਂਗਾ ਔਰ ਆਪਣੀ ਪਾਤੀ ਸ਼੍ਰੇਣੀ ਨੂੰ ਕੀ ਕਰਾਂਗਾ।
ਰਾਮ ਕੋ ਨਾਮ ਜਪੋ ਦਿਨ ਰਾਤੀ,
ਮੈਂ ਤਾਂ ਰਾਤ ਦਿਨ ਰਾਮ ਦੇ ਜਾਪ ਨੂੰ ਜਪਦਾ, ਹੋਰ ਮੈਨੂੰ ਕੁਝ ਨੀ ਸੁਝਦਾ।
ਰਹਾਓ ਰਾਂਗਨ ਰੰਗ ਹੋ ਸੀਵਨ ਸੀਵੋ,
ਹੋਰ ਵੀ ਸਿਉਣਾ ਮੈਂ ਕਿਰਤ ਤਾਂ ਕਰਦਾ, ਰੰਗਣ ਵਾਲਾ ਹੋ ਕਰਕੇ ਵਸਤਰ ਵੀ ਰੰਗਦਾ ਹਾਂ। ਜੇ ਸਿਉਣ ਨੂੰ ਕੋਈ ਦਿੰਦਾ ਤਾਂ ਸਿਉਂਦਾ ਵੀ ਹਾਂ। ਇਸੇ ਤਰ੍ਹਾਂ ਰਾਂਗਨ ਰੰਗ ਸੰਗਤ ਵਿਚ ਲਿਆ ਕੇ ਨਾ ਮੈਂ ਆਪਣੇ ਮਨ ਨੂੰ ਰੰਗਦਾ ਵੀ ਹਾਂ। ਜੇ ਕੋਈ ਹੋਰ ਪ੍ਰੇਮੀ ਆ ਜਾਵੇ ਉਨ੍ਹਾਂ ਨੂੰ ਵੀ ਰੰਗ ਦਿੰਦਾ ਪ੍ਰੇਮ ਰੰਗ ਦੇ ਵਿਚ, ਤੇ ਸੀਵਨ ਸੀਵੋ ਆਪਣੇ ਮਨ ਨੂੰ ਵੀ ਟੁੱਟਣ ਨੀ ਪਾਟਣ ਨੀ ਦਿੰਦਾ, ਸ਼ਬਦ ਵਿਚ ਸਿਉ ਕੇ ਰੱਖਦਾ ਬ੍ਰਹਮਾਕਾਰ ਬਿਰਤੀ ਦੇ ਸਰੂਪੀ ਸੂਈ ਲੈ ਕਰਕੇ। ਇਸੇ ਤਰ੍ਹਾਂ ਹੋਰ ਕੋਈ ਆ ਜਾਵੇ ਉਨ੍ਹਾਂ ਦੇ ਮਨ ਨੂੰ ਵੀ ਸਿਉ ਦਿੰਦਾ ਹਾਂ।
ਰਾਮ ਨਾਮ ਦਿਨ ਘੜੀ ਨਾ ਜੀਵੋ,
ਪਰ ਇਹ ਮੇਰਾ ਪਰਮ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੇਰਾ ਇੱਕ ਘੜੀ ਵੀ ਜਿਉਣਾ ਨੀ ਹੁੰਦਾ, ਮਰਨ ਹੁੰਦਾ ਹੈ।
ਭਗਤ ਕਰੋ ਹਰ ਕੇ ਗੁਣ ਗਾਵੋ,
ਕਿਉਂ ਭਾਈ ਭਗਤੀ ਮੈਂ ਤਾਂ ਕਰਦਾ, ਪ੍ਰੇਮੀਓ ਚਾਹੇ ਮੈਨੂੰ ਹੰਕਾਰੀ ਸਮਝ ਲੋ, ਹਰੀ ਦੇ ਗੁਣਾਂ ਨੂੰ ਗਾਉਂਦਾ ਹਾਂ।
ਆਠ ਪੈਰ ਆਪਣਾ ਖਸਮ ਧਿਆਵੋ,
ਅੱਠੇ ਪਹਿਰ ਮੈਂ ਤਾਂ ਆਪਣੇ ਖਸਮ ਮਾਲਕ ਨੂੰ ਜੋ ਸਾਰੇ ਵਿਆਪਕਾਂ ਧਿਆਉਂਦਾ ਰਹਿੰਦਾ ਹਾਂ।
ਸੋਏ ਨੇ ਕੀ ਸੂਈ ਰੂਪੇ ਕਾ ਧਾਗਾ,
ਕਹਿੰਦੇ ਜੀ ਫਿਰ ਕਿਹੜਾ ਤੁਸੀਂ ਸਿਉਂਦੇ ਹੋ, ਕਹਿੰਦੇ ਸੋਏ ਨੇ ਕੀ ਸੂਈ, ਉਹ ਸੂਈ ਤੁਹਾਨੂੰ ਦਿਸਦੀ ਨਹੀਂ। ਜਿਹੜਾ ਸੁੰਨ ਅਵਸਥਾ ਵਿਚ ਮਨ ਚਲਿਆ ਗਿਆ ਨਾ, ਅਫੁਰ ਅਵਸਥਾ ਚ, ਇਹੀ ਸੋਨੇ ਦੀ ਸੂਈ ਮੇਰੇ ਕੋਲ ਲਈ ਹੋਈ ਹੈ। ਇਹੀ ਮਨ ਦੀ ਬਿਰਤੀ ਜਿਹੜੀ ਅਫੁਰ ਅਵਸਥਾ ਚ ਪਹੁੰਚ ਗਈ, ਫੁਰਨੇ ਸੰਕਲਪ ਕਰਨੋਂ ਹਟ ਗਈ, ਇਹ ਮੇਰੇ ਕੋਲ ਸੂਈ ਹੈ। ਰੁਪੇ ਕਾ ਧਾਗਾ, ਚਾਂਦੀ ਦਾ ਕਹਿੰਦੇ ਧਾਗਾ, ਚਾਂਦੀ ਵਰਗਾ ਚਿੱਟਾ, ਉਹ ਕਿਵੇਂ ਹੈ? ਜਿਹੜਾ ਮੈਂ ਮਨ ਆਪਣੇ ਨੂੰ ਆਰੋਪ ਦਿੱਤਾ, ਸ਼ਬਦ ਵਿਚ ਮੇਲ ਦਿੱਤਾ, ਇਹ ਮੈਂ ਧਾਗਾ ਹੈ ਜੇ ਪਕੜਿਆ ਹੋਇਆ।
ਨਾਮੇ ਕਾ ਚਿਤ ਹਰ ਸਿਉ ਲਾਗਾ,
ਇਉਂ ਇਹੋ ਜਿਹਾ ਸਿਉਂਆ ਮੈਂ, ਮੇਰਾ ਚਿਤਾ ਹਰੀ ਦੇ ਨਾਲ ਜੁੜ ਗਿਆ, ਲੱਗ ਗਿਆ, ਸਿਉਂਤਾ ਗਿਆ।
ਆਸਾ ਸਾਪ ਕੁੰਚ ਛੋੜੇ ਬਿਖ ਨਹੀਂ ਛਾਡਾ।
ਸਤ ਸੰਗਤ ਜੀ, ਆਪ ਜੀ ਪੰਡਰਪੁਰ ਸ਼ਹਿਰ ਹੈ, ਗੋਦਾਵਰੀ ਨਦੀ ਦੇ ਕਿਨਾਰੇ ਤੇ, ਮਹਾਰਾਸ਼ਟਰ ਜਿਹੜੀ ਚੱਲਦੀ ਹੈ ਹਜ਼ੂਰ ਸਾਹਿਬ ਦੇ ਕੋਲ ਦੀ ਲੰਘਦੀ ਹੈ, ਜਿੱਥੇ ਬਹੁਤ ਚਿਰ ਰਹੇ ਨਾਮਦੇਵ ਜੀ। ਆਪ ਆਪਣੀ ਮੌਜ ਵਿਚ ਹੀ ਸਤ ਸੰਗਤ ਜੀ ਵਸਤਰ ਧੋ ਰਹੇ ਨੇ ਨਦੀ ਦੇ ਕਿਨਾਰੇ। ਇਕ ਪਖੰਡੀ ਸਾਧ ਆਸਣ ਲਾਇਆ, ਅੱਖਾਂ ਮੀਚੀ ਬੈਠਾ ਸੀ ਉਹ ਪਖੰਡੀ ਠੱਗ। ਕੋਈ ਸ਼ਾਹੂਕਾਰ ਮੁੰਡਾ ਆਇਆ, ਵਸਤਰ ਲਾ ਤੇ, ਗਹਿਣੇ ਸੀ ਗਲ ਵਿਚ ਪਾਏ ਹੋਏ ਹੱਥ ਵਿਚ, ਉਹ ਵੀ ਸਤ ਸੰਗਤ ਜੀ ਵਸਤਰਾਂ ਚ ਰੱਖ ਦਿੱਤੇ। ਆਪ ਨਹਾਉਣ ਲੱਗ ਗਿਆ। ਉਹ ਜਿਹੜਾ ਠੱਗ ਸੀ ਹੌਲੀ ਕੁ ਦਿਨ ਅੱਖ ਬਜਾ ਕੇ ਉੱਠਿਆ, ਉਹਦੇ ਵਸਤਰਾਂ ਵਿਚੋਂ ਜਿਹੜੇ ਜਨੀਰੀ ਜੂਰੀ ਜਿਹੜੇ ਸੀ ਗਹਿਣੇ ਚੱਕ ਕੇ ਆਪਦੇ ਤੱਪੜ ਥੱਲੇ ਲੁਕੋਲੇ, ਉਹ ਜਿਵੇਂ ਫੇਰ ਬੈਠ ਗਿਆ। ਜਦ ਉਹ ਸ਼ਾਹੂਕਾਰ ਨਾਲ ਮੁੰਡਾ ਨਹਾ ਕੇ ਸੱਚੋਂ ਹੀ ਬਾਹਰ ਨਿਕਲਿਆ, ਵਸਤਰ ਤਾਂ ਲਏ ਪਾ, ਗਹਿਣੇ ਹੈ ਨਾ, ਸੋਚਦਾ ਵੀ ਆਹ ਸੰਤ ਤਾਂ ਬੈਠੇ ਨੇ ਅੱਖਾਂ ਵਿਚ ਹੀ, ਇਹ ਥੋੜੋ ਗਹਿਣੇ ਚੱਕਦੇ ਨੇ, ਆਹ ਜਿਹੜਾ ਛੀਵਾ ਕੱਪੜੇ ਧੋਂਦਾ ਨੇ ਇਹਨੇ ਚੁਸਤੀ ਕੀਤੀ ਹੈ। ਜਦ ਹੀ ਸਤ ਸੰਗਤ ਜੀ ਨਾਮਦੇਵ ਨੂੰ ਨਾਲੇ ਫਿੱਕਾ ਬੋਲਿਆ, ਨਾਲੇ ਵਿਚਾਰੇ ਦੇ ਗਲ ਵਿਚ ਪਾ ਲਿਆ ਪਰਨਾ, ਕਹਿੰਦਾ ਕੱਢ ਹੋਏ, ਕਹਿੰਦੇ ਛੀਵਿਆ ਕਿੱਥੇ ਤੂੰ ਮੇਰੇ ਗਹਿਣੇ ਰੱਖੇ ਹੈ? ਨਾਮਦੇਵ ਕਹੇ ਨਹੀਂ, ਮੈਂ ਤਾਂ ਛੇੜੇ ਨੀ, ਮੈਨੂੰ ਤਾਂ ਪਤਾ ਹੀ ਨਹੀਂ, ਮੇਰਾ ਤਾਂ ਧਿਆਨ ਕੱਪੜਿਆਂ ਸੀ, ਪਰ ਕਿੱਥੇ ਛੱਡਦਾ। ਜਦੋਂ ਰੌਲਾ ਪੈ ਗਿਆ ਸਤ ਸੰਗਤ ਜੀ, ਨਾਮਦੇਵ ਕਿਵੇਂ ਖਹਿੜਾ ਛਡਾਵੇ? ਇਹ ਜਿਹੜਾ ਚੁਸਤ ਠੱਗ, ਇਹ ਹੌਲੀ ਕੁ ਦਿਨੇ ਉੱਠਿਆ, ਨਾ ਕਹੋ ਇਸ ਨੂੰ ਕੁਛ ਨਾ ਕਹੋ, ਇਹਦਾ ਕੋਈ ਕਸੂਰ ਨੀ, ਐ ਦੁੱਖ ਉੱਤੋਂ ਉੱਤੋਂ ਦਿਖਾਵੇ ਦਾ ਕਰੇ। ਕੁਦਰਤੀ ਐਸੀ ਹਵਾ ਆਈ, ਉਹਦਾ ਸਤਸੰਗ ਜੀ ਪੱਲੜ ਜਿਹਾ ਤਾਂ ਚੱਕਿਆ ਗਿਆ। ਐਸੀ ਪਰਮੇਸ਼ਰ ਨੇ ਰਾਜ ਰੱਖਣੀ ਸੀ ਭਗਤ ਦੀ, ਜਦ ਪੱਲੜ ਜਿਹਾ ਚੱਕਿਆ ਗਿਆ, ਥੱਲੇ ਸੋਨੇ ਦੇ ਗਹਿਣੇ ਦੂਰੋਂ ਹੀ ਚਮਕੇ। ਜਦ ਦਿਸੇ ਸਤਸੰਗ ਜੀ ਜਦੇ ਹੀ ਨਾਮਦੇਵ ਨੂੰ ਤਾਂ ਵਿਚਾਰੇ ਨੂੰ ਛੁਟਕਾਰਾ ਹੋ ਗਿਆ, ਫੜ ਲਿਆ ਸਤਸੰਗ ਜੀ ਸਾਧ, ਉਹਦੇ ਗੜ ਚ ਪਾ ਲਿਆ ਪੱਲਾ, ਲੱਗੀਆਂ ਖੜਕਣ। ਉਸ ਵੇਲੇ ਕਹਿੰਦਾ ਭਗਤ ਜੀ ਤੈਨੂੰ ਮੈਂ ਛਡਾਇਆ, ਤੂੰ ਹੁਣ ਮੈਨੂੰ ਛਡਾ ਦੇ। ਹੁਣ ਭਗਤ ਦਾ ਭਾਈ ਸਭ ਦਾ ਹੀ ਭਲਾ ਕਰਨ ਵਾਲੇ ਨੇ, ਭਗਤ ਦਾ ਬੇਕਸੂਰਾ ਸੀ, ਇਹ ਕਸੂਰ ਵਾਲਾ ਹੈ। ਸਾਰੇ ਕਹਿਣ ਲੱਗੇ ਜੀ ਨਦੀ ਤੀਰਥ ਹੈ, ਇੱਥੇ ਆ ਕੇ ਸਾਰੇ ਲੋਕ ਭਗਤੀ ਕਰਦੇ, ਇਸ਼ਨਾਨ ਕਰਦੇ, ਇਹ ਬੰਦੇ ਨੇ ਕੀ ਕੰਮ ਫੜਿਆ? ਤਾਂ ਕਬੀਰ ਸਾਹਿਬ ਨਾਮਦੇਵ ਜੀ ਸ਼ਬਦ ਉਚਾਰਦੇ ਹਨ,
ਆਸਾ ਸਾਪ ਕੁੰਜ ਛੋੜੈ ਬਿਖ ਨਹੀਂ ਛੱਡੈ,
ਕਹਿੰਦੇ ਪ੍ਰੇਮੀਓ ਸੱਪ ਹੈ ਜਿਹੜਾ ਕੰਜ ਤਾਂ ਛੱਡ ਦਿੰਦਾ ਪਰ ਜ਼ਹਿਰ ਨਹੀਂ ਛੱਡਦਾ, ਜ਼ਹਿਰ ਉਹਦੇ ਅੰਦਰ ਹੀ ਹੁੰਦੀ ਹੈ, ਕੰਜ ਲਾ ਕੇ ਤੁਰ ਜਾਂਦਾ ਹੈ।
ਉਦਗਮਾਹੇ ਜੈਸੇ ਬਾਗ ਧਿਆਨ ਮਾਂਡਾ,
ਇਸੇ ਤਰ੍ਹਾਂ ਭਾਈ ਹੈ ਜਿਹੜਾ ਸਾਧ ਹੈ, ਇਸ ਨੇ ਉੱਤੋਂ ਕੱਪੜੇ ਤਾਂ ਬਦਲ ਲਏ, ਕੰਜ ਵਾਂਗੂ ਲਾ ਦਿੱਤੇ ਗ੍ਰਸਤੀਆਂ ਵਾਲੇ, ਸੋਹਣੇ ਸਾਧਾਂ ਵਾਲੇ ਕੱਪੜੇ ਪਾ ਲਏ, ਪਰ ਅੰਦਰਲੀ ਜਿਹੜੀ ਜ਼ਹਿਰ ਹੈ ਨਾ, ਉਹੀ ਲੋਭ ਦੀ ਲਾਲਚ ਦੀ, ਉਹ ਨਹੀਂ ਛੱਡੀ। ਉੱਤੋਂ ਤਾਂ ਸਾਧ ਬਣ ਗਿਆ, ਸੱਪ ਦੀ ਕੰਜ ਵਾਂਗੂ ਗ੍ਰਸਤ ਦੇ ਕੱਪੜੇ ਲਾਏ ਆਇਆ ਤੇ ਸੋਹਣੇ ਸਾਧਾਂ ਵਾਲੇ ਪਾ ਲਏ ਕਿ ਪ੍ਰਭਾਵ ਪਵੇ ਲੋਕਾਂ ਤੇ, ਪਰ ਅੰਦਰਲੀ ਜ਼ਹਿਰ ਲੋਭ ਦੀ ਉਹ ਨਹੀਂ ਕੱਢ ਕੇ ਆਇਆ। ਇਹ ਉਸ ਇਹ ਸੱਪ ਵਰਗਾ ਇਹਦਾ ਸੁਭਾਅ ਹੈ, ਇਹ ਪਖੰਡੀ ਹੈ, ਇਹਨੇ ਤਾਂ ਇਹ ਗਹਿਣੇ ਚੁਰਾਏ ਸੀ। ਉਦਕ ਮਾਹੇ ਜੈਸੇ ਬਗ ਧਿਆਨ ਮੰਡਾ, ਜਿਵੇਂ ਬਗਲਾ ਹੁੰਦਾ, ਦੂਜਾ ਦ੍ਰਿਸ਼ਟਾਂਤ ਦਿੰਦੇ ਨੇ, ਉਹ ਪਾਣੀ ਦੇ ਕੋਲੇ ਤਾਂ ਜਾਂਦਾ ਹੈ ਪਰ ਪਾਣੀ ਸਭ ਸਮਝੀ ਮੰਡ ਲੈਂਦਾ, ਭਾਵ ਸਾਵਧਾਨ ਹੋ ਕੇ ਧਿਆਨ ਵਿਚ ਖੜ ਜਾਂਦਾ ਬਗਲਾ। ਕਿਉਂ? ਪਾਣੀ ਨਹੀਂ ਦੇਖਦਾ, ਪਾਣੀ ਦੇ ਵਿਚ ਡੱਡੀ ਨੂੰ ਉੱਤੇ ਧਿਆਨ ਹੁੰਦਾ ਉਸਦਾ।
ਕਾਹੇ ਕੋ ਕੀਜੇ ਧਿਆਨ ਜਪੰਨਾ,
ਕਾਹੇ ਕੋ ਕੀਜੇ ਧਿਆਨ ਜਪੰਨਾ, ਉਹਨੂੰ ਕਹਿੰਦੇ ਭਾਈ ਤੂੰ ਕਾਹਨੂੰ ਇਹੋ ਜਿਹਾ ਬਗਲਿਆਂ ਵਰਗਾ ਧਿਆਨ ਲਾਇਆ, ਤੈਨੂੰ ਮਾਇਆ ਹੀ ਦਿਸੀ ਸ਼ਾਹੂਕਾਰ ਦੀ, ਤੂੰ ਰਸਨਾ ਤੋਂ ਤਾਂ ਜਪ ਜਪਦਾ, ਧਿਆਨ ਤੇਰਾ ਮਾਇਆ ਵਿਚ ਹੈ।
ਜਪ ਤੇ ਸੁਧ ਨਾਹੀ ਮਨ ਆਪਣਾ,
ਜਦੋਂ ਭਾਈ ਆਪਣਾ ਮਨ ਸੁਧ ਹੀ ਨਹੀਂ ਹੈ, ਇਹ ਜਪ ਦਾ ਕੀ ਫਾਇਦਾ ਹੈ?
ਰਹਾਓ ਸਿੰਘ ਚ ਭੋਜਨ ਜੋ ਨਰ ਜਾਣੈ,
ਨਾਮਦੇਵ ਜੀ ਕਹਿੰਦੇ ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗਦੇ ਹੋ ਬਖਾਨੈ। ਉਹ ਠੱਗਾਂ ਦੇ ਵੀ ਸਤਸੰਗ ਜੀ ਗੁਰੂ ਨੇ, ਠੱਗਾਂ ਦੇ ਵੀ ਪੂਜਨੀਕ ਸ਼੍ਰੋਮਣੀ ਠੱਗ ਨੇ, ਜਿਹੜੇ ਸਿੰਘ ਚ ਭੋਜਨ ਜੋ ਨਰ ਜਾਣੈ। ਸਿੰਘ ਸਤਸੰਗ ਤਿੱਤਰ ਦਾ ਨਾਂ ਹੈ, ਕਾਲਾ ਤਿੱਤਰ ਹੁੰਦਾ ਕਿ ਮੋਟਾ, ਉਹ ਬੋਲਦਾ ਹੈ ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ। ਬਾਣੀਆਂ ਕਹਿੰਦਾ ਨਹੀਂ, ਇਹ ਕਹਿੰਦਾ ਖਾ ਖੰਡ ਕਿਉ ਕਰ ਕਸਰਤ, ਭਲਵਾਨ ਕਹਿੰਦਾ। ਬਾਣੀਆਂ ਕਹਿੰਦਾ ਨਹੀਂ, ਇਹ ਕਹਿੰਦਾ ਵੇਚ ਨੂਣ ਤੇਲ ਅਦਰਕ, ਭਾਵ ਉਹਦੀ ਆਵਾਜ਼ ਨੂੰ ਸਭ ਨੇ ਆਪੋ ਆਪਣੇ ਖਿਆਲ ਨਾਲ ਸਤਸੰਗ ਜੀ ਕਲਪ ਲਿਆ। ਇਸੇ ਤਰ੍ਹਾਂ ਉੱਤੋਂ ਤਾਂ ਕਹਿੰਦਾ ਵੀ ਸੁਭਾਨ ਤੇਰੀ ਕੁਦਰਤ ਜਪ ਜਪਦਾ ਹੈ, ਪਰ ਖਾਂਦਾ ਉਹ ਕੀੜੇ ਹੈ। ਸਿੰਘ ਚ ਭੋਜਨ ਜੋ ਨਰ ਜਾਣੈ, ਜਿਵੇਂ ਤਿੱਤਰ ਹੈ ਨਾ ਜਿਹੜਾ, ਬੋਲਦਾ ਕੀ ਹੈ ਭਗਤੀ ਦੇ ਵਚਨ, ਖਾਂਦਾ ਕੀੜੇ ਮਕੌੜੇ ਹੈ, ਉਹ ਹੈ ਜਿਹਾ ਭਾਈ ਠੱਗ ਇਹ ਹੈ। ਸਿੰਘ ਚ ਭੋਜਨ ਜੋ ਨਰ ਜਾਣੈ, ਸਿੰਘ ਸ਼ੇਰ ਨੂੰ ਕਹਿੰਦੇ ਆ। ਜਦੋਂ ਸ਼ੇਰ ਸਤਸੰਗੀ ਬੁੱਢਾ ਹੋ ਜਾਂਦਾ, ਇਹਦੇ ਕੋਲ ਸ਼ਿਕਾਰ ਨਹੀਂ ਮਾਰਿਆ ਜਾਂਦਾ, ਸਿਆਣ ਅਕਲ ਤਾਂ ਹੁੰਦੀ ਹੈ, ਇਹ ਫਿਰ ਇਹ ਜੇ ਰਸਤੇ ਤੇ ਦਾ ਲਾ ਕੇ ਬਹਿੰਦਾ ਜਿੱਥੋਂ ਮਿਰਗ ਆਦਿਕ ਲੰਘਦੇ ਨੇ, ਬਹੁ ਉੱਥੇ ਝਪਟ ਮਾਰ ਕੇ ਸਤਸੰਗ ਜੀ ਉੱਥੇ ਸਿੱਟ ਲੈਂਦਾ, ਬਹੁਤਾ ਫਿਰ ਤੁਰ ਕੇ ਸ਼ਿਕਾਰ ਨਹੀਂ ਕਰ ਸਕਦਾ। ਸਿੰਘ ਚ ਭੋਜਨ ਜੋ ਨਰ ਜਾਣਾ ਹੈ, ਇੱਕ ਸਤਸੰਗ ਜੀ ਜਾਨਵਰ ਹੈ, ਨਿਕਾ ਜਾ ਪਿੰਦਾ ਜਾ ਚਿੜੀ ਜੀ, ਉਹ ਖਾਂਦਾ ਮਾਸ ਹੈ ਪਰ ਜਾਨਵਰ ਮਾਰਨ ਦੀ ਉਹਦੇ ਚ ਹਿੰਮਤ ਨਹੀਂ। ਜਦੋਂ ਸਤਸੰਗ ਜੀ ਸ਼ੇਰ ਮਾਸ ਖਾ ਕੇ ਨਾ ਮੌਜ ਨਾਲ ਪੈਂਦਾ, ਘਰਾਣਿਆਂ ਦੀ ਨੀਂਦ ਮੂੰਹ ਅੱਡਿਆ ਹੁੰਦਾ, ਇਹ ਉਹਦੀਆਂ ਜਾੜਾਂ ਚੋਂ ਮਾਸ ਕੱਢ ਕੱਢ ਖਾਂਦਾ, ਨਾਲੇ ਉਹਦੀਆਂ ਜਾੜਾਂ ਸਾਫ਼ ਹੋ ਜਾਂਦੀਆਂ, ਦਾਤਣ ਕੋਲੜਾ ਹੋ ਜਾਂਦਾ ਹੈ। ਐਵੇਂ ਨਹੀਂ ਜੰਗਲ ਦਾ ਬਾਦਸ਼ਾਹ ਮੰਨਿਆ, ਉਹਦੀਆਂ ਜਾੜਾਂ ਨੂੰ ਸਾਫ਼ ਕਰਨ ਵਾਲੇ ਵੀ ਜਾਨਵਰ ਹੈ ਜੀ। ਸੋ ਜਿਵੇਂ ਆਪ ਉਹਦੀ ਆਵਾਜ਼ ਹੈ, ਸਹਿਜ ਕਰੋ ਸਹਿਜ ਕਰੋ ਸਹਿਜ ਕਰੋ, ਆਪ ਤਾਂ ਕਹਿੰਦਾ ਵੀ ਹੌਲੀ ਹੌਲੀ ਕੰਮ ਕਰੋ, ਆਪ ਇੰਨਾ ਤੇਜ਼ ਹੈ, ਦੇਖ ਲਓ ਸ਼ੇਰ ਦੀਆਂ ਜਾੜਾਂ ਚੋਂ ਬਾਸ ਕੱਢ ਕੇ ਖਾਣਾ ਬੜੀ ਹੁਸ਼ਿਆਰੀ ਦੀ ਬਾਤ ਹੈ, ਵਿੱਚ ਵੀ ਮੂੰਹ ਤੇ ਬੰਦ ਕਰ ਸਕਦਾ ਸ਼ੇਰ। ਭਾਈ ਇਹੋ ਜਿਹੇ ਜਿਹੜੇ ਠੱਗ ਨੇ, ਉਹ ਠੱਗਾਂ ਦੇ ਰਾਜੇ ਹਨ, ਇਹ ਉਹਨਾਂ ਨੂੰ ਘੱਟ ਨਹੀਂ ਹੈ। ਭਗਤ ਜੀ ਕਹਿੰਦੇ
ਨਾਮੇ ਕੇ ਸਵਾਮੀ ਲਾਹੇ ਲੈ ਝਗੜਾ,
ਨਾਮੇ ਕੇ ਸਵਾਮੀ ਲਾਹੇ ਲੈ ਝਗੜਾ। ਨਾਮਦੇਵ ਜੀ ਕਹਿਣ ਲੱਗੇ ਹੇ ਮੇਰੇ ਸਵਾਮੀ, ਮੇਰੇ ਗਲੋਂ ਤਾਂ ਝਗੜਾ ਲੈ ਗਿਆ, ਸ਼ੁਕਰ ਹੈ। ਜੇ ਤੂੰ ਹਵਾ ਨਾ ਵਗਾਉਂਦਾ, ਪੱਲੜ ਸਾਹਿਬ ਦਾ ਚੱਕ ਨਹੀਂ ਸੀ, ਉਹਨਾਂ ਥੱਲੇ ਸੋਨੇ ਦੇ ਗਹਿਣੇ ਨੰਗੇ ਹੋਣੇ ਨਹੀਂ ਸੀ ਲੁਕੋਏ ਹੋਏ, ਮੇਰੇ ਨਾਲ ਮੇਰੇ ਗਲੋਂ ਤਾਂ ਝਗੜਾ ਲਾ ਦਿੱਤਾ।
ਰਾਮ ਰਸਾਇਣ ਪੀਓ ਰੇ ਦਗਰਾ,
ਇਹਦੇ ਵੀ ਕਿਰਪਾ ਕਰੋ ਮਹਾਰਾਜ, ਝਗੜਾ ਲਾ ਦਿਓ, ਛਡਾ ਤਾਂ ਕਹਿੰਦੇ ਚਲੋ ਗਹਿਣੇ ਤਾਂ ਮਿਲ ਗਏ ਭਾਈ, ਇਹਨੂੰ ਵੀ ਛੱਡ ਦਿਓ। ਕਹਿੰਦਾ ਜੀ ਮੈਨੂੰ ਉਪਦੇਸ਼ ਦਿਓ। ਕਹਿੰਦੇ ਉਹ ਦਗਰਾ ਦੱਗੇ ਵਾਜਾ ਨਾਮਦੇਵ ਜੀ ਕਹਿੰਦੇ, ਦਗਰਾ ਨੂੰ ਮਾਰਗ ਦਾ ਵੀ ਹੁੰਦਾ, ਮਾਰਗ ਤੇ ਚੱਲ। ਕਿਹੜੇ ਮਾਰਗ ਤੇ? ਜਿਹੜੇ ਮਾਰਗ ਨੂੰ ਆਪਾਂ ਕਥਾ ਆਰੰਭ ਵੇਲੇ ਵਿਚਾਰਿਆ ਸੀ, ਸ੍ਰੇਸ਼ਟ ਮਾਰਗ ਤੇ। ਰਾਮ ਰਸਾਇਣ ਪੀਓ ਰੇ, ਸਾਰਿਆਂ ਰਸਾਂ ਦਾ ਸ਼੍ਰੋਮਣੀ ਰਸ ਪਰਮੇਸ਼ਰ ਦੇ ਨਾਮ ਰਸ ਹੈ। ਉਹ ਪੀਣ ਦੇ ਮਾਰਗ ਤੇ ਭਗਤੀ ਦੇ ਚੱਲ। ਤੂੰ ਭੇਖ ਧਾਰ ਲਿਆ, ਆ ਕੇ ਇੱਥੇ ਬੈਠ ਗਿਆ, ਯਾਤਰੂਆਂ ਦੇ ਗਹਿਣੇ ਚੱਕਦਾ, ਮੇਰੇ ਵਰਗੇ ਦੀ ਤਾਂ ਗਲ ਵਿੱਚ ਫਾਹੇ ਪਵਾ ਦਿੱਤੇ ਸੀ। ਜੇ ਤੂੰ ਮੇਰੇ ਕੋਲ ਉਪਦੇਸ਼ ਲੈਣਾ ਚਾਹੁੰਦਾ, ਰਾਮ ਰਸਾਇਣ ਪੀਓ ਰੇ ਦਗਰਾ, ਦੱਗੇ ਵਾਜਾ, ਦੱਗੇ ਨਾ ਕਰ, ਇਹ ਦਗਰਾ ਰਸਤੇ ਚੱਲਣਾ ਕਰ, ਪਰਮੇਸ਼ਰ ਦੇ ਨਾਮ ਦਾ ਰਸ ਪੀਣਾ ਕਰ, ਫਿਰ ਤੂੰ ਉਧਰ ਜਾਵੇਂਗਾ।
ਆਸਾ ਪਾਰ ਬ੍ਰਹਮ ਜੇ ਚੀਨ ਸੀ।
ਅਖੀਰਲੇ ਸ਼ਬਦ ਚ ਆਪ ਜੀ ਫਰਮਾਉਂਦੇ ਹਨ, ਉਪਦੇਸ਼ ਦਿੰਦੇ ਨੇ ਸਤਸੰਗੀ ਮਨ ਪ੍ਰਤੀ, ਪਾਰ ਬ੍ਰਹਮ ਜੇ ਚੀਨ ਸੀ, ਜਿਹੜੇ ਪਰਮੇਸ਼ਰ ਨੂੰ ਪਛਾਣਨਾ ਚਾਹੁੰਦੇ ਹੈ। ਰਿਕ ਦੇ ਮਨ ਚ ਹੁੰਦੀ ਹੈ ਕਿ ਜੇ ਵਾਹਿਗੁਰੂ ਪਛਾਣ ਚ ਆ ਜਾਵੇ ਤਾਂ ਅਸੀਂ ਮਿਲ ਲਈਏ, ਕੀ ਪਤਾ ਰੱਬ ਕੋਲ ਦੀ ਲੰਘਦਾ ਹੋਵੇ ਆਪਣੇ। ਕਈ ਵਾਰ ਆਪਣੇ ਰਿਸ਼ਤੇਦਾਰ ਕੋਲ ਦੀ ਲੰਘ ਜਾਂਦੇ ਹੈ, ਫਿਰ ਪਤਾ ਲੱਗਦਾ ਹੋ ਜਿਵੇਂ ਨੂੰ ਪਤਾ ਹੁੰਦਾ ਮੈਂ ਤੈਨੂੰ ਬੁਲਾ ਨਾ ਲਿਆ ਕਰਦਾ। ਸੋ ਪਰਮੇਸ਼ਰ ਦੀ ਸਤਸੰਗ ਜਿਹੜੀ ਪਛਾਣ ਹੈ ਉਹ ਗੁਰਬਾਣੀ ਦੁਆਰਾ ਹੀ ਕਰੀਦੀ ਹੈ, ਵੀ ਪਰਮੇਸ਼ਰ ਹੈ ਕਿਹਾ ਜਿਹਾ। ਤਦੇ ਭੁਲੇਖੇ ਚਲੇ ਜਾਂਦੇ ਹੈ, ਕਈ ਕਹਿਣਗੇ ਆਓ ਤੁਹਾਨੂੰ ਰੱਬ ਦਿਖਾਈਏ, ਦੋ ਹੱਥਾਂ ਦੇ ਵਿਚਾਲੇ ਆਇਆ ਕਰਕੇ ਨਾ ਦਿਸੇ ਨਾ ਕਰੇ, ਐਵੇਂ ਭੁਲੇਖਾ ਦਿੰਦੇ ਹੈ। ਗੁਰੂ ਘਰ ਵਿੱਚ ਗੁਰੂ ਨਾਨਕ ਦੇਵ ਜੀ ਸਿੱਖੀ ਧਾਰਨ ਵਾਲਾ ਗੁਰਸਿੱਖ ਅਹਿ ਜਿਹਾ ਤੇ ਕਦੇ ਸਤਸੰਗ ਪਰਚੇਗਾ ਨਹੀਂ। ਸੋ ਪਾਰ ਬ੍ਰਹਮ ਜੇ ਚੀਨ ਸੀ, ਜਿਹੜੇ ਪਾਪਾਂ ਪੁੰਨਾਂ ਤੋਂ ਬ੍ਰਹਮ ਪਰਮੇਸ਼ਰ ਨੂੰ ਚੀਨ ਸੀ ਪਛਾਣਦੇ ਹਨ,
ਆਸਾ ਤੇ ਨਾ ਭਾਵ ਸੀ,
ਉਹਨਾਂ ਦੀ ਇਹ ਨਿਸ਼ਾਨੀਆਂ ਉਹਨਾਂ ਨੂੰ ਆਸਾ ਨਹੀਂ ਚੰਗੀ ਲੱਗਦੀ ਭਾਉਂਦੀ। ਸੰਸਾਰ ਦੀ ਆਸਾ ਉਹਨਾਂ ਨੇ ਤਿਆਗ ਦਿੱਤੀ ਹੈ। ਕੋਈ ਹੈ ਹਿਰਦਾ ਆਪਣੇ ਚੋਂ ਜਿਹਦੇ ਅੰਦਰ ਕੋਈ ਆਸਾ ਨਹੀਂ? ਚਾਹੇ ਕੋਈ ਸਾਧ ਹੈ, ਚਾਹੇ ਕੋਈ ਸੰਤ ਹੈ, ਕਿਸੇ ਨੂੰ ਪੁੱਛੋ ਕਿਉਂ ਵੀ ਤੇਰੀਆਂ ਆਸਾ ਹੋ ਗਈਆਂ ਪੂਰੀਆਂ, ਕਰਤਾ ਖਤਮ ਕੰਮ, ਉਹ ਕਹੂਗਾ ਨਾ ਨਾ ਬਹੁਤ ਉੱਠਦੀਆਂ, ਤੈਨੂੰ ਕੀ ਦੱਸਾਂ ਕਰੇਗਾ ਪੂਰੀਆਂ, ਐਂ ਪੁੱਛਦਾ ਅਗਲਾ। ਸੋ ਉਹਨਾਂ ਨੂੰ ਆਸਾ ਚੰਗੀ ਨਹੀਂ ਲੱਗਦੀ, ਸੰਸਾਰ ਦੀ ਆਸਾ ਉਹਨਾਂ ਨੇ ਬਿਲਕੁਲ ਹੀ ਤਿਆਗ ਦਿੱਤੀ। ਉਹਨੂੰ ਕਹਿੰਦੇ ਸੰਨਿਆਸੀ, ਆਸਾ ਸੁੰਨ ਹੋ ਗਈਆਂ। ਜਿਹੜੇ ਭਾਈ ਪਰਮੇਸ਼ਰ ਦੀ ਪਛਾਣ ਵਾਲੇ ਨੇ ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦੀ ਆਸਾ ਨਹੀਂ ਚੰਗੀ ਲੱਗਦੀ।
ਰਾਮਾ ਭਗਤ ਚੇਤੀਅਲੇ,
ਕੀ ਕਰਦੇ ਨੇ ਫਿਰ ਉਹ? ਉਹ ਭਗਤ ਰਾਮਾ ਚੇਤੀਅਲੇ, ਉਹ ਭਗਤ ਭਾਈ ਪਰਮੇਸ਼ਰ ਦਾ ਚਿੰਤਨ ਕਰਦੇ ਹਨ।
ਅਚਿੰਤ ਮਨ ਰਾਖਸੀ,
ਫੇਰ ਉਹ ਜਿਹੜੀ ਆਸਾ ਹੈ ਉਹ ਕੌਣ ਪੂਰੀ ਕਰਦਾ ਉਹਨਾਂ ਦੀ? ਉਹਨਾਂ ਨੂੰ ਚਿੰਤਾ ਨਹੀਂ ਹੁੰਦੀ? ਕਹਿੰਦੇ ਨਹੀਂ, ਵਾਹਿਗੁਰੂ ਉਹਨਾਂ ਦੀ ਮਨ ਦੀ ਅਵਸਥਾ ਨੂੰ ਅਚਿੰਤ ਰੱਖਦਾ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਨਾ ਅਚਿੰਤ ਅਵਸਥਾ ਹੈ, ਨਾ ਉੱਥੇ ਚਿੰਤਾ ਵਾਲੀ ਹੈ, ਆਪਣੀ ਦੋਨੋਂ ਹੀ ਨੇ। ਕਹਿੰਦੇ ਵੀ ਮੈਂ ਦੋ ਚਾਰ ਦਿਨ ਤਾਂ ਬੜਾ ਬੇਪਰਵਾਹ ਰਿਹਾ, ਕੋਈ ਚਿੰਤਾ ਨਹੀਂ ਸੀ, ਹੁਣ ਮੈਨੂੰ ਚਿੰਤਾ ਨੇ ਗ੍ਰਸ ਲਿਆ। ਕਦੇ ਗ੍ਰਸੇ ਗਏ, ਕਦੇ ਛੁੱਟ ਗਏ, ਕਦੇ ਗ੍ਰਸੇ ਛੁੱਟ ਗਏ। ਉਹ ਸਤਸੰਗ ਉਹਨਾਂ ਕੋਲ ਚਿੰਤਾ ਨਹੀਂ ਹੈ।
ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ,
ਵਿਖੇ ਕੋ ਬਨਾ,
ਵਿਖੇ ਕੋ ਬਨਾ।
ਇਹ ਮੇਰੇ ਪਿਆਰੇ ਮਨ ਹੈ, ਕਿਵੇਂ ਸੰਸਾਰ ਸਮੁੰਦਰ ਨੂੰ ਤਰੇਗਾ? ਇਹ ਵਿਸ਼ਿਆਂ ਰੂਪੀ ਪਾਣੀ ਨਾਲ ਭਰਿਆ ਪਿਆ ਹੈ। ਇਹ
ਝੂਠੀ ਮਾਇਆ ਦੇਖ ਕੇ
ਭੁੱਲਾ ਰੇ
ਮਨਾ,
ਇਹ ਸਾਰੀ ਮਾਇਆ ਝੂਠੀ ਹੈ, ਇਸ ਨੂੰ ਸੱਚੀ ਦੇਖ ਕੇ ਹੇ ਮਨਾ ਕਿਉਂ ਭੁੱਲ ਰਿਹਾ ਹੈ ਤੂੰ?
ਰਹਾਓ ਸ਼ੀਪੇ ਕਰ ਜਨਮ ਦੈਲਾ ਗੁਰਪ ਤੇ ਸਪੈਲਾ।
ਕਹਿੰਦੇ ਨਾਮਦੇਵ ਗੱਲਾਂ ਕਿੜਕੜੀਆਂ ਕਰਦਾ ਸ਼ੀਪਿਆਂ ਦੇ ਘਰ ਜਨਮ ਲੈ ਕੇ। ਕਹਿੰਦਾ ਹਾਂ ਹੇ ਪਰਮੇਸ਼ਰ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਮੇਰੀ ਜਾਤ ਤੋਂ ਮਾਰਾ ਨੀਵੀ ਹੈ, ਸ਼ੀਪੇ ਕੇ ਘਰ ਜਨਮ ਦੈਲਾ, ਜਨਮ ਜਨਮ ਤੋਂ ਦੇ ਦਿੱਤਾ ਸ਼ੀਪਿਆਂ ਦੇ ਘਰ, ਪਰ ਕੀ ਪ੍ਰਾਪਤ ਹੋਇਆ ਗੁਰ ਉਪਦੇਸ਼ ਪਹਿਲਾ? ਮੈਨੂੰ ਗੁਰੂ ਕਾ ਉਪਦੇਸ਼ ਜ਼ਰੂਰ ਭਲਾ ਚੰਗਾ ਮਿਲ ਗਿਆ ਹੈ,
ਸੰਤਾਂ ਕਾ ਪ੍ਰਸਾਦ ਨਾਮਾ ਹਰ ਭੇਟ ਲਾ,
ਪਰ ਕੀ ਲਾਭ ਹੋਇਆ? ਮੈਨੂੰ ਜਾਤ ਦੀ ਕੋਈ ਪਰਵਾਹ ਨਹੀਂ, ਗੁਰੂ ਕਾ ਉਪਦੇਸ਼ ਮਿਲ ਗਿਆ, ਦੇਹੀ ਮਿਲ ਗਈ, ਭਾਵੇਂ ਸ਼ੀਬਿਆਂ ਦੇ ਘਰੋਂ ਮਿਲੀ, ਚਾਹੇ ਚਮਾਰਾਂ ਦੇ ਮਿਲੀ, ਚਾਹੇ ਬ੍ਰਾਹਮਣਾਂ ਦੇ ਮਿਲੀ, ਮੈਨੂੰ ਗੁਰੂ ਕਾ ਉਪਦੇਸ਼ ਦੁਰਲੱਭ ਸੀ ਮਿਲ ਗਿਆ ਹੈ, ਉਹਦੇ ਆਸਰੇ ਗੁਰੂ ਉਪਦੇਸ਼ ਪਹਿਲਾਂ ਤੋਂ ਅੱਗੇ ਪੜੋ।
ਨਾਮਾ ਹਰ ਭੇਟ ਲਾ,
ਨਾਮਦੇਵ ਜੀ ਕਹਿੰਦੇ ਹਰ ਭੇਟ ਲਾ, ਮੈਂ ਹਰੀ ਦੇ ਵਿੱਚ ਅਭੇਦ ਹੋ ਗਿਆ ਹਾਂ, ਅੱਗੇ ਵਾਸਤੇ ਮੇਰਾ ਆਵਾਗਮਨ ਚੱਕਿਆ ਗਿਆ। ਆਪ ਜੀ ਕਹਿੰਦੇ ਹਨ ਨਾਮ ਦਿਓ ਹਰ ਜੀਓ ਵਸੇ ਸੰਗ, ਨਾਮਦੇਵ ਸਤਸੰਗ ਹਰ ਵੇਲੇ ਜਿੱਥੇ ਵੀ ਜਾਂਦਾ ਹਰੀ ਪਰਮੇਸ਼ਰ ਅੰਗ ਸੰਗ ਰਹਿੰਦਾ, ਇਸ ਦੇ ਕਦੇ ਦੂਰ ਨਹੀਂ ਸੀ ਜਾਂਦਾ, ਇੰਨਾ ਪਿਆਰ ਸਤਸੰਗ ਜੀ। ਨਾਮੇ ਨਾਰਾਇਣ ਨਾ ਹੀ ਭੇਦ, ਇੱਥੇ ਤੱਕ ਹੈ ਬਈ ਨਰਾਇਣ ਦਾ ਤੇ ਨਾਮਦੇਵ ਦਾ ਭੇਦ ਵੀ ਨਹੀਂ ਸੀ ਰਿਹਾ, ਇੱਕ ਮਿਕ ਸਤਸੰਗੀ ਹੋਏ। ਐਸੇ ਭਗਤਾਂ ਦੀ ਮਹਿਮਾ ਬਹੁਤ ਉੱਤਮ ਤੋਂ ਉੱਤਮ ਹੈ। ਸੋ ਸਤਸੰਗਤ ਜੀ, ਇੱਥੇ ਭਗਤ ਜੀ ਦੇ ਸ਼ਬਦ ਸਮਾਪਤ ਹੋਏ, ਕੱਲ ਨੂੰ ਭਗਤ ਰਵਿਦਾਸ ਜੀ ਦੇ ਸ਼ਬਦ ਚੱਲਣਗੇ, ਉਹ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ ਕਰਨੀਆਂ, ਬੇਨਤੀਆਂ ਕਰੀਏ। ਹੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜੇ ਆਪ ਜੀ ਮਾਰਾ ਕਿਰਪਾ ਨਾ ਕਰਦੇ, ਆਹ ਬਾਣੀ ਦਾ ਖਜ਼ਾਨਾ ਨਾ ਇਕੱਤਰ ਕਰਦੇ, ਅਸੀਂ ਮਹਾਰਾਜ ਕਿੱਧਰ ਧੱਕੇ ਖਾਂਦੇ ਫਿਰਦੇ ਅੱਜ ਕੱਲ ਯੁਗ ਦੇ ਸਮੇਂ ਚ। ਇਹ ਆਪ ਜੀ ਦਾ ਮਹਾਰਾਜ ਬੜਾ ਭਾਰੀ ਧੰਨਵਾਦ ਹੈ, ਜਿੰਨੇ ਸਾਡੇ ਰੋਮ ਨੇ ਇੰਨੇ ਜਨਮ ਧਾਰ ਕੇ ਐਸ ਘਰ ਦੇ ਸੇਵਾ ਵਿਚ ਹਾਜ਼ਰ ਰਹੀਏ, ਚੀਜ਼ ਸਾਰੇ ਸਰੀਰ ਲਾ ਦਈਏ ਇੱਥੇ, ਫੇਰ ਵੀ ਆਪਾਂ ਗੁਰੂ ਘਰ ਦੇਣ ਨਹੀਂ ਦੇ ਸਕਦੇ, ਇੰਨੇ ਭਾਈ ਗੁਰੂ ਘਰ ਦੇ ਰਿਣੀ ਹਾਂ। ਬੇਨਤੀਆਂ ਕਰੀਏ ਮਹਾਰਾਜ, ਆਹ ਸਾਡੀ ਜਨਮ ਦੇਹੀ ਸਫਲੀ ਕਰ ਦਿਓ, ਭੁੱਲਾਂ ਚੁੱਕਾਂ ਸਤਿਸੰਗ ਜੀ ਮਾਫ ਕਰਨੀ। ਰਾਗੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤ ਵੀ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।